ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਚੋਰ ਸਲਾਹੀ ਚੀਤ ਨਾ ਭੀਜਾ ਜੇ ਬਦੀ ਕਰੇ ਤਾਂ ਤਸੂ ਨਾ ਸ਼ੀਜਾ ਚੋਰ ਕੀ ਹਮਾ ਭਏ ਨਾ ਕੋਈ ਚੋਰ ਕੀਆ ਚੰਗਾ ਕਿਉਂ ਹੋਏ ਚੋਰ ਸਲਾਹੇ ਚੀਤ ਨਾ ਭੀਜਾ ਜੇ ਬਦੀ ਕਰੇ ਤਾਂ ਤਸੂ ਨਾ ਸ਼ੀਜਾ ਚੋਰ ਕੀ ਹਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਸੁਣ ਮਨ ਅੰਧੇ ਕੁੱਤੇ ਕੂੜਿਆਰ ਬਿਨ ਬੋਲੇ ਬੂਝਿਆ ਸਚਿਆਰ ਰਹਾਉ ਚੋਰ ਸੁਆਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਣਾ ਜੇ ਸਾਥ ਰੱਖੀਐ ਦੀਜੈ ਰਲਾਏ ਜਾ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੈ ਆਪ ਬੀਜ ਆਪੇ ਹੀ ਖਾਵੈ ਜੇ ਵਡਿਆਈਆ ਆਪੇ ਖਾਏ ਜੇ ਹੀ ਸੁਰਤ ਤੇਹਾ ਰਾਹੇ ਜਾਏ ਜੇ ਸੌ ਕੂੜੀਆ ਕੂੜ ਕਬਾੜ ਭਾਵੈ ਸਭ ਆਖੋ ਸੰਸਾਰ ਤੁਦ ਭਾਵੈ ਅੱਧੀ ਪਰਵਾਣਾ ਨਾਨਕ ਜਾਣੈ ਜਾਣ ਸੁਜਾਣਾ ਜੇ ਸੌ ਕੂੜੀਆ ਕੂੜ ਕਬਾੜ ਭਾਵੈ ਸਭ ਆਖੋ ਸੰਸਾਰ ਤੁਧ ਭਾਵੈ ਅੱਧੀ ਪਰਵਾਣਾ ਨਾਨਕ ਜਾਣੈ ਜਾਣ ਸੁਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਆਪ ਸਮੂਹ ਸੰਗਤ ਨੂੰ ਦੇਸ਼ ਪ੍ਰਦੇਸ਼ ਵਿੱਚ ਬੈਠੇ ਹੋਏ ਹਜ਼ੂਰ ਦੇ ਦਰਬਾਰ ਤੋਂ ਲਾਈਵ ਕੀਰਤਨ ਵਿਚਾਰ ਸਰਵਣ ਕਰ ਰਹੇ ਸਮੂਹ ਸਤ ਸੰਗੀਆਂ ਨੂੰ ਅੱਜ ਸੱਚਾ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਸੱਚੇ ਸਤਿਗੁਰੂ ਜੀ ਹਜ਼ੂਰ ਜੀ ਦੇ ਆਗਮਨ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਆਓ ਅੱਜ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰ ਜੋ ਹੁਕਮ ਦੀ ਦਾਤ ਬਖਸ਼ੀ ਹੈ ਇਸ ਦੀ ਸੰਖੇਪ ਵਿਚਾਰ ਆਪਾਂ ਅੱਜ ਕਰਾਂਗੇ ਆਰੰਭ ਵਿੱਚ ਹੀ। ਉਸ ਤੋਂ ਇਲਾਵਾ ਅੱਜ ਦੇ ਇਸ ਕਥਾ ਵਿਚਾਰ ਵਿੱਚ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਦੀਆਂ ਗੁਰਬਾਣੀ ਵਿੱਚੋਂ ਔਰ ਇਤਿਹਾਸ ਵਿੱਚੋਂ ਸਤਿਗੁਰੂ ਗੁਰੂ ਰਾਮਦਾਸ ਸੋਢੀ ਸੁਲਤਾਨ ਉਹਨਾਂ ਦੀ ਸਿਫਤ ਕਰਨ ਦਾ ਯਤਨ ਕਰਾਂਗੇ। ਆਪ ਜਿਤਨੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ ਇਕਾਗਰਤਾ ਬਖਸ਼ੋ। ਸੰਗਤ ਜ਼ਿਆਦਾ ਹੈ ਸਤਿਗੁਰੂ ਦੇ ਘਰ 'ਚ ਹਾਜ਼ਰੀ ਭਰ ਰਹੀ ਅੱਜ, ਉੱਪਰ ਗੈਲਰੀ ਵਿੱਚ ਵੀ ਵਿਛਾਈ ਕੀਤੀ ਗਈ ਹੈ। ਆਪ ਜੀ ਉੱਥੇ ਵੀ ਬੈਠ ਕੇ ਸਤਿਸੰਗ ਦਾ ਲਾਹਾ ਪ੍ਰਾਪਤ ਕਰ ਸਕਦੇ ਹੋ। ਕਰੋ ਕਿਰਪਾ ਸਾਧ ਸੰਗਤ ਜੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਆਪਾਂ ਧਿਆਨ ਟਿਕਾਈਏ। ਸੱਚੇ ਪਾਤਸ਼ਾਹ ਜੀ, ਆਪ ਪਰਦੇ ਢੱਕਣ ਵਾਲੇ ਹੋ, ਆਪ ਸਮਰੱਥਾ ਬਖਸ਼ਣ ਵਾਲੇ ਹੋ, ਕਰੋ ਕਿਰਪਾ ਆਪ ਵਿੱਚ ਵਰਤ ਕੇ ਹਜ਼ੂਰ ਆਪਣੀ ਸਿਫਤ ਤੋਂ ਸਲਾਹ ਆਪ ਹੀ ਕਰਾ ਲਵੋ। ਕਥਨ ਔਰ ਸਰੋਤ ਨੂੰ ਇਕਾਗਰਤਾ ਦੀ ਔਰ ਰਸ ਦੀ ਦਾਤ ਬਖਸ਼ੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸੁਰੀ ਮਹੱਲਾ ਪਹਿਲਾ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ। ਰਾਗ ਧਨਾਸਰੀ ਹੈ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਦਿ ਸਤਿਗੁਰੂ ਜੀ ਜਿਨ੍ਹਾਂ ਦੀ ਸਿਫਤ ਤੋਂ ਸਲਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਥਾਵਾਂ 'ਤੇ ਕੀਤੀ ਹੈ। ਉਸ ਤੋਂ ਇਲਾਵਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਅਤੇ ਤੱਤ ਦੀ ਬਾਤ ਇਹ ਵੇ ਕਿ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਜੋ ਸਿਫਤ ਕਰ ਦਿੱਤੀ, ਹੇ ਪਾਰ ਬ੍ਰਹਮ ਪਰਮੇਸ਼ਵਰ, ਸਾਡੇ ਕੋਲ ਕੋਈ ਅਧਿਆਤਮਕ ਅਨੁਭਵੀ ਗਿਆਨ ਨਹੀਂ, ਸੁਰਤ ਦਾ ਟਿਕਾ ਇਕਾਗਰਤਾ ਕੋਈ ਧਿਆਨ ਨਹੀਂ, ਇਹ ਵੀ ਸੱਚ ਹੈ ਕਰਮ ਵੀ ਚੰਗੇ ਨਹੀਂ। ਤੇਰੇ ਦਿੱਤੇ ਹੋਏ ਦੀ ਅਤੇ ਆਪ ਜੀ ਦੇ ਨਾਮਣੇ ਦੀ ਮੈਂ ਸਾਰ ਵੀ ਨਹੀਂ ਜਾਣੀ, ਸਿਰਫ ਇੰਨਾ ਕੁ ਪਤਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮੇਰੇ ਮੁਰਸ਼ਦ ਨੇ ਅਤੇ ਮੇਰੇ ਸਤਿਗੁਰੂ ਇਸ ਕਲਯੁੱਗ ਵਿੱਚ ਮੇਰੀ ਪੱਤ ਰੱਖਣ ਵਾਲੇ ਨੇ। ਅਸੀਂ ਬਚਨ ਪੜ੍ਹਦੇ ਹਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਿਉਂਕਿ ਹਜ਼ੂਰ ਦਾ ਅੱਜ ਸ਼ਬਦ ਹੈ ਥੋੜ੍ਹੀ ਜਿਹੀ ਸਤਿਗੁਰੂ ਸੱਚੇ ਪਿਤਾ ਜੀ ਦੀ ਸਿਫਤ ਵਿੱਚ। ਅਗਲਾ ਬਚਨ, ਕਲਯੁੱਗ ਵਿੱਚ ਸਾਡੀ ਪੱਤ ਰੱਖ ਲਈ। ਧੰਨ ਗੁਰੂ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਹਨਾਂ ਦੇ ਬਚਨ ਕਹੇ ਕਿ ਸਾਡੀ ਬਾਤ ਕੀ, ਇੱਥੇ ਤੁਸੀਂ ਅਨੇਕਾਂ ਲੋਕ ਜਿਹੜੇ ਨੇ ਉਹਨਾਂ ਦਾ ਪਾਰ ਉਤਾਰਾ ਕਰ ਦਿੱਤਾ, ਜਿਸ ਨੇ ਆਪ ਜੀ ਦੇ ਦਰਸ਼ਨ ਕੀਤੇ, ਜਿਸ ਨੇ ਆਪ ਜੀ ਦਾ ਬਚਨ ਸ਼ਬਦ ਕੰਨਾਂ ਨਾਲ ਸੁਣਿਆ, ਮਹਾਰਾਜ ਉਹਨੂੰ ਗਰਭ ਜੋਨ ਤੋਂ ਸਦਾ ਲਈ ਬਚਾ ਦਿੱਤਾ। ਸਤਿਗੁਰੂ ਜੀ ਦੇ ਬਚਨ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ ਪਰਿਆਰੇ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ।
ਜੋਰ ਸਲਾਹੇ ਚੀਤ ਨਾ ਭੀਜਾ।
ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਸਤਿਗੁਰਾਂ ਨੇ ਦੋ ਪੱਖ ਰੱਖੇ ਆ। ਇੱਕ ਪੱਖ ਉਹ ਵੇ ਕਿ ਜਿਹੜਾ ਬੰਦਾ ਚੋਰੀ ਕਰਦਾ ਹੈ, ਠੱਗੀਆਂ ਮਾਰਦਾ ਹੈ, ਬਾਹਰੋਂ ਅੱਤ ਦਾ ਸਿਆਣਾ ਵੀ ਬਣਦਾ, ਸ਼ਰੀਫ ਬਣ ਕੇ ਵੀ ਦਿਖਾਉਂਦਾ ਹੈ, ਪਰ ਉਹ ਕਈ ਵਾਰੀ ਸੰਸਾਰ ਵਿੱਚ ਥੋੜੇ ਬਹੁਤ ਬੰਦਿਆਂ ਨੂੰ ਪ੍ਰਭਾਵਿਤ ਕਰ ਲੈਂਦਾ। ਪਰ ਮਹਾਰਾਜ ਕਹਿੰਦੇ, ਚੋਰ ਦਾ ਕੀਤਾ ਹੋਇਆ ਕੋਈ ਕੰਮ ਅੱਛਾ ਚੰਗਾ ਨਹੀਂ ਹੁੰਦਾ। ਇੱਥੇ ਸਤਿਗੁਰਾਂ ਨੇ ਬਚਨ ਕੀਤਾ ਕਿ ਚੋਰ ਸਲਾਹੇ ਚੀਤ ਨਾ ਭੀਜੈ। ਇੱਕ ਬੰਦਾ ਚੋਰੀ ਕਰ ਰਿਹਾ ਹੈ, ਤੇ ਜੇ ਮੰਨ ਲਓ ਉਹ ਫੜਿਆ ਜਾਏ, ਉਹਨੂੰ ਹਾਕਮ ਦੇ, ਬਾਦਸ਼ਾਹ ਦੇ, ਜਾਂ ਜੱਜ ਦੇ, ਜਾਂ ਫੈਸਲਾ ਕਰਨ ਵਾਲੀ ਪੰਚਾਇਤ ਦੇ ਸਾਹਮਣੇ ਪੇਸ਼ ਕੀਤਾ ਜਾਏ, ਤੇ ਉਹ ਜੇ ਪ੍ਰਪੰਚ ਪਖੰਡ ਕਰਕੇ ਬਾਦਸ਼ਾਹ ਦੀ ਸਿਫਤ ਕਰਨ ਲੱਗ ਪਵੇ, ਬਾਦਸ਼ਾਹ ਦੀਆਂ ਉੱਚੀ ਉੱਚੀ ਸਿਫਤਾਂ ਗਾਉਣ ਲੱਗ ਪਵੇ, ਮਹਾਰਾਜ ਕਹਿੰਦੇ ਜਿਹੜਾ ਹੈ ਚੋਰ, ਉਹਦੀ ਸਲੌਤਾ ਦੇ ਨਾਲ ਕਦੀ ਹਾਕਮ ਨੇ ਭਿੱਜਣਾ ਨਹੀਂ। ਫਿਰ ਇਸ ਬੇਨਤੀ ਨੂੰ ਸੁਣਿਓ, ਇੱਥੇ ਲਫ਼ਜ਼ ਭਾਵੇਂ ਹਾਕਮ ਨਹੀਂ ਆਇਆ, ਰਾਜਾ ਨਹੀਂ ਆਇਆ, ਪਰ ਅਰਥ ਕਰਦਿਆਂ ਵਿਦਵਾਨਾਂ ਨੇ ਇਸ ਅਰਥ ਨੂੰ ਇਸ ਢੰਗ ਨਾਲ ਕੀਤਾ, ਚੋਰ ਸਲਾਹੇ ਚੀਤ ਨਾ ਭੀਜੈ। ਇਹਦਾ ਮਤਲਬ, ਜੇ ਇੱਕ ਚੋਰ ਚੋਰੀ ਕਰਨ ਵਾਲਾ ਕਿਸੇ ਜੱਜ ਦੇ ਸਾਹਮਣੇ ਖਲੋ ਕੇ ਉਹਦੀ ਝੂਠੀ ਸਿਫਤ ਕਰੀ ਜਾਏ, ਬਾਦਸ਼ਾਹ ਦੇ ਸਾਹਮਣੇ ਖਲੋ ਕੇ ਉਹਦੇ ਕਸੀਦੇ ਪੜ੍ਹੀ ਜਾਏ, ਗੁਰੂ ਨਾਨਕ ਸਾਹਿਬ ਕਹਿੰਦੇ ਉਹਦੀ ਇਸ ਝੂਠੀ ਸਿਫਤ ਦੇ ਨਾਲ ਕਦੀ ਵੀ ਬਾਦਸ਼ਾਹ ਦਾ ਚਿੱਤ ਜਿਹੜਾ ਉਹ ਭਿੱਜਦਾ ਨਹੀਂ। ਫਿਰ ਅਰਜ਼, ਚੋਰ ਸਲਾਹੇ, ਚੋਰ ਜੇ ਸਿਫਤ ਕਰੇ ਬਾਦਸ਼ਾਹ ਦੀ, ਬਾਦਸ਼ਾਹ ਦਾ ਲਫ਼ਜ਼ ਆਪਾਂ ਆਪਣੇ ਕੋਲੋਂ ਵਰਤਿਆ ਅਰਥ ਕਰਨ ਲਈ, ਹਾਕਮ ਦੀ, ਤੇ ਮਹਾਰਾਜ ਕਹਿੰਦੇ ਚੀਤ ਨਾ ਭੀਜੈ, ਉਸ ਸਿਫਤ ਦੇ ਨਾਲ ਬਾਦਸ਼ਾਹ ਦਾ ਕਦੀ ਚਿੱਤ ਭਿੱਜਦਾ ਨਹੀਂ। ਹੁਣ ਜਦੋਂ ਅਸੀਂ ਚੋਰ ਲਫ਼ਜ਼ ਨੂੰ ਬਾਣੀ ਵਿੱਚੋਂ ਪੜ੍ਹਨੇ ਹਾਂ, ਸਿੱਧਾ ਅਰਥ ਚੋਰ, ਠੱਗ, ਤਸਕਰ, ਬਟਪਾਰ, ਡਾਕੂ ਸ਼ਬਦ ਬੜੇ ਵਰਤੇ ਜਾਂਦੇ ਆ, ਪਰ ਸਿੱਧੇ ਜਿਹੇ ਲਫ਼ਜ਼ ਨੇ ਜੀ। ਚੋਰ ਦਾ ਮਤਲਬ ਹੈ ਕਿ ਕਿਸੇ ਦੀ ਕਿਸੇ ਵਸਤੂ ਨੂੰ ਆਪਣੇ ਛਲ ਫਰੇਬ ਦੇ ਨਾਲ ਉਹਨੂੰ ਹਥਿਆਉਣ ਵਾਸਤੇ ਕੋਈ ਵੀ ਚਾਰਾ ਚੱਲਣਾ। ਇੱਥੋਂ ਤੱਕ ਚੋਰ ਸੰਨ ਵੀ ਲਾਉਂਦੇ ਨੇ। ਥੋੜੀ ਜਿਹੀ ਬੇਨਤੀ ਸੁਣਿਓ, ਇੱਕ ਚੋਰ ਨੇ ਬਾਹਰ ਮੁਖੀ ਜਿਹੜੇ ਧਨ ਦੇ ਨੇ, ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ, ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੈ। ਇੱਕ ਇਹ ਵੀ ਇੱਕ ਜਿਹੜਾ ਕਿਸੇ ਦੇ ਬਾਜ਼ਾਰ ਵਿੱਚ ਘਰ ਨੂੰ ਜਾ ਕੇ ਸੰਨ ਲਾਂਦਾ, ਉਹ ਯਤਨ ਕਰਦਾ, ਚੋਰੀ ਕਰ ਰਿਹਾ, ਉਹ ਚੋਰੀ ਕਰਨ ਵਾਲਾ ਅੱਗੇ ਪਿੱਛੇ ਖੱਬੇ ਸੱਜੇ ਦੇਖਦਾ, ਮੈਨੂੰ ਕੋਈ ਨਹੀਂ ਦੇਖ ਲਿਆ, ਪਰ ਗੁਰੂ ਸਾਹਿਬ ਜੀ ਕਹਿੰਦੇ ਆ, ਉਹ ਬੰਦਿਆ ਯਾਦ ਰੱਖੀ ਕਿ ਤੂੰ ਬੰਦੇ ਤੋਂ ਚੋਰੀ ਕਰਕੇ ਕੁਝ ਲੁਕਾ ਜਾਏਗਾ, ਪਰ ਕਰਤਾ ਪੁਰਖ ਵਾਹਿਗੁਰੂ ਤੇਰੀ ਹਰ ਹਰਕਤ ਨੂੰ ਦੇਖ ਰਿਹਾ ਹੈ। ਇੱਕ ਇਹ ਵੀ ਚੋਰ ਹੈ। ਇੱਕ ਹੋਰ ਮੈਂ ਬੇਨਤੀ ਕਰਾਂ, ਧਨ ਦੀ ਚੋਰੀ, ਵਸਤਰਾਂ ਦੀ ਚੋਰੀ, ਕੱਪੜਿਆਂ ਦੀ ਚੋਰੀ, ਗਹਿਣਿਆਂ ਦੀ ਚੋਰੀ, ਇਹ ਬਾਹਰਮੁਖੀ ਪਦਾਰਥ ਨੇ। ਇੱਕ ਗੁਰਮੁਖ ਹੋਰ ਚੋਰੀ ਬੜੀ ਖਤਰਨਾਕ ਹੈ, ਉਸ ਬੰਦੇ ਨੂੰ ਪਤਾ ਹੈ, ਉਹ ਦਰਅਸਲ ਉਹਦੇ ਅੰਦਰ ਬੈਠੇ ਚੋਰੀ ਕਰੀ ਜਾ ਰਿਹਾ। ਜਦੋਂ ਅੱਖਾਂ ਨਾਲ ਕਿਸੇ ਦੇ ਰੂਪ ਨੂੰ ਦੇਖ ਕੇ ਮਲੀਨਤਾ ਪੈਦਾ ਕਰਦਾ, ਉਦੋਂ ਨੇਤਰ ਚੋਰੀ ਕਰ ਰਿਹਾ। ਇਹਦੇ ਅਰਥ ਭਾਵਨਾ ਨੂੰ ਥੋੜੇ ਸੁਣਿਓ, ਕੰਨਾਂ ਨਾਲ ਨਿੰਦਿਆ ਚੁਗਲੀ ਸੁਣ ਰਿਹਾ, ਰਸ ਲੈ ਰਿਹਾ, ਉਸ ਵਕਤ ਕੰਨ ਚੋਰੀ ਕਰ ਰਿਹਾ, ਜ਼ਬਾਨ ਨਾਲ ਫਿੱਕਾ ਬੋਲ ਰਿਹਾ, ਕੂੜ ਬੋਲ ਰਿਹਾ, ਉਹ ਵੀ ਚੋਰੀ ਕਰ ਰਿਹਾ। ਮੇਰੀ ਫਿਰ ਬੇਨਤੀ ਹੈ ਕਿ ਇੱਥੋਂ ਤੱਕ ਇਸ ਦੇਹੀ ਦੇ ਅੰਦਰ ਵੀ ਪਰਮਾਤਮਾ ਨੇ ਪੰਜ ਚੋਰ ਰੱਖੇ ਹੋਏ ਆ। ਅਸੀਂ ਪਾਠ ਕਰਨੇ ਹਾਂ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ, ਕੋ ਨਾ ਸੁਣੈ ਪੁਕਾਰਾ। ਉਹ ਵੀ ਚੋਰ ਨੇ ਜੀ। ਫਿਰ ਅਰਜ਼ ਕਹੇ ਕਿ ਮੰਨ ਲਓ ਅੱਖਾਂ ਨਾਲ ਰੂਪ ਚੁਰਾ ਰਿਹਾ ਹੈ, ਜ਼ਬਾਨ ਨਾਲ ਨਿੰਦਿਆ ਬੋਲ ਰਹੇ ਹੈ, ਕੰਨਾਂ ਨਾਲ ਨਿੰਦਿਆ ਸੁਣ ਰਿਹਾ ਹੈ, ਸੱਚ ਇਹ ਵਿੱਚ ਜੇ ਇਹ ਕੋ ਜੀ ਚੋਰੀ ਕਰਨ ਵਾਲਾ ਬੰਦਾ ਵੀ, ਫਿਰ ਬੇਨਤੀ ਕਹੇ ਕਿ ਇਹ ਕੋ ਜੀ ਰੂਪ ਦੀ ਧਨ ਦੀ ਚੋਰੀ ਕਰਨ ਵਾਲਾ ਬੰਦਾ ਵੀ, ਜੇ ਰੱਬ ਨੂੰ ਬਾਹਰ ਦੀਆਂ ਸਿਫਤਾਂ ਨਾਲ ਖੁਸ਼ਾਮਦਾ ਕਰੇ, ਰੱਬ ਜੀ ਨੇ ਕਿਹੜਾ ਰੀ ਜਾਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਿਹਾ ਕਿ ਇਹ ਚੋਰ ਜਿਹੜਾ ਹੈ, ਉਸ ਦੇ ਸਿਫਤ ਸਲਾਹ ਕਰਨ ਨਾਲ, ਸਿਫਤ ਸਲਾਹ ਮੈਂ ਸ਼ਬਦ ਵਰਤਿਆ, ਬਾਦਸ਼ਾਹ ਦੀ ਖੁਸ਼ਾਮਦ ਕਰਨ ਨਾਲ ਕਦੀ ਬਾਦਸ਼ਾਹ ਭਿੱਜਦਾ ਨਹੀਂ।
ਜੇ ਬਦੀ ਕਰੇ ਤਾਂ ਤਸੂ ਨਾ ਛੀਜੈ,
ਜੇ ਬਦੀ ਕਰੇ ਤਾਂ ਤਸੂ ਨਾ ਛੀਜੈ। ਤੇ ਜੇ ਉਹੀ ਚੋਰ ਜਿਹਨੂੰ ਸਜ਼ਾ ਮਿਲਣ ਲੱਗੀ ਹੈ, ਉਹ ਲੋਕਾਂ ਵਿੱਚ ਉਹਦੀ ਜਾ ਕੇ ਬਦਖੋਈ ਕਰੇ, ਬਦੀ ਦਰ ਤੇ ਬਦਨਾਮੀ ਕਰੇ, ਉਹਦੇ ਬਾਰੇ ਗਲਤ ਬੋਲੇ, ਥਾਂ ਥਾਂ ਤੇ ਪ੍ਰਚਾਰ ਕਰੇ, ਬਾਦਸ਼ਾਹ ਦੇ ਵਿਰੋਧ ਵਿੱਚ ਬੋਲੇ। ਹਜ਼ੂਰ ਕਹਿੰਦੇ ਨੇ ਪਰਮੇਸ਼ਵਰ ਅੰਦਰ ਨੂੰ ਜਾਣਦੇ ਨੇ। ਚੋਰ ਬਾਦਸ਼ਾਹ ਦੀ ਸਿਫਤ ਕਰੇ ਤੇ ਬਾਦਸ਼ਾਹ ਨੇ ਖੁਸ਼ ਨਹੀਂ ਹੋਣਾ, ਤੇ ਚੋਰ ਉਹਦੀ ਬਦਨਾਮੀ ਕਰਨੀ ਸ਼ੁਰੂ ਕਰਦਾ, ਬਦੀ ਕਰੇ ਬਦਖੋਈ ਕਰੇ। ਤਸੂ ਨਾ ਛਿਜੈ, ਤਸੂ ਦਰ ਤੇ ਰੰਚਕ ਮਾਤਰ, ਛਿਜੈ ਦਰ ਤੇ ਛਿਜਣਾ। ਜੋ ਪਰਮਾਤਮਾ ਨੇ ਬਾਦਸ਼ਾਹ ਨੂੰ ਹਾਕਮ ਨੂੰ ਤਾਕਤ ਦਿੱਤੀ ਹੈ, ਚੋਰ ਦੀ ਬਦਨਾਮੀ ਕਰਨ ਦੇ ਨਾਲ ਉਹਦਾ ਕਦੀ ਕੁਝ ਘਟਣਾ ਨਹੀਂ। ਇਸ ਨੂੰ ਥੋੜਾ ਜਿਹਾ ਹੋਰ ਭਾਵਨਾ ਨਾਲ ਦੇਖੀਏ। ਮੰਨ ਲਓ ਜਿਹੜਾ ਸੱਚਾ ਬੰਦਾ ਹੈ, ਜਿਹੜਾ ਹਾਕਮ ਫੈਸਲੇ ਕਰਦਾ ਹੈ, ਜੇ ਚੋਰ ਉਹਨੂੰ ਰਿਝਾਉਣ ਲਈ ਝੂਠ ਬੋਲੇਗਾ ਜਾਂ ਉਹਦੀਆਂ ਝੂਠੀਆਂ ਖੁਸ਼ਾਮਦਾਂ ਕਰੇਗਾ, ਬਾਦਸ਼ਾਹ ਨੇ ਖੁਸ਼ ਨਹੀਂ ਹੋਣਾ। ਤੇ ਪਿਆਰਿਓ, ਜੇ ਉਹਦੇ ਵਿਰੋਧ ਵਿੱਚ ਥਾਂ ਥਾਂ ਤੇ ਬਦਨਾਮੀ ਕਰੇਗਾ, ਤੇ ਬਦਨਾਮੀ ਕਰਨ ਦੇ ਨਾਲ ਸੱਚੇ ਬੰਦੇ ਦਾ ਕੁਝ ਘੱਟ ਨਹੀਂ ਜਾਣਾ। ਵਕਤੀ ਤੌਰ ਤੇ ਥੋੜਾ ਬਹੁਤ ਸਮਾਜ 'ਚ ਫਰਕ ਪੈਂਦਾ, ਕਿਉਂਕਿ ਸਾਡੇ ਸਮਾਜ ਦੀ ਕਹਾਵਤ ਹੈ ਕਿ ਵੱਧ ਨਾਲੋਂ ਬਦਨਾਮ ਬੁਰਾ। ਇਹ ਪੁਰਾਣੇ ਲੋਕ ਕਹਿੰਦੇ ਸਨ ਕਿ ਜਿਹੜੇ ਬੰਦੇ ਨੇ ਬਦੀ ਨਾ ਕੀਤੀ ਹੋਵੇ, ਬਗੈਰ ਮਤਲਬ ਤੋਂ ਉਹਦੀ ਬਦਨਾਮੀ ਕਰ ਦਈਏ ਤੇ ਲੋਕਾਂ ਵਿੱਚ ਗੱਲ ਬੜੀ ਪਹੁੰਚ ਜਾਂਦੀ ਹੈ। ਪਰ ਇੱਥੇ ਸਤਿਗੁਰੂ ਕਹਿੰਦੇ ਨੇ ਬਾਦਸ਼ਾਹ ਦੀ ਸਿਫਤ ਕਰੇ ਚੋਰ ਤੇ ਬਾਦਸ਼ਾਹ ਨੇ ਭਿੱਜਣਾ ਨਹੀਂ। ਜੇ ਬਾਦਸ਼ਾਹ ਦੀ ਬਦਨਾਮੀ ਕਰੇਗਾ ਹਾਕਮ ਦੀ, ਤੇ ਸੱਚ ਇਵੇ ਕਿ ਹਾਕਮ ਦਾ ਉਹਦੇ ਨਾਲ ਕੁਛ ਵੀ ਨਹੀਂ ਵਿਗੜਦਾ।
ਚੋਰ ਕੀ ਹਾਮਾ ਭਰੇ ਨਾ ਕੋਈ,
ਪਿਆਰਿਓ ਚੋਰ ਦੀ ਕਦੀ ਕੋਈ ਜਾਮਣੀ ਨਹੀਂ ਲੈਂਦਾ, ਚੋਰ ਦੀ ਕਦੀ ਕੋਈ ਹਮਾਇਤ ਨਹੀਂ ਕਰਦਾ। ਚੋਰ ਕੀ ਹਾਮਾ ਭਰੇ ਨਾ ਕੋਈ, ਕਦੀ ਵੀ ਚੋਰ ਦੀ ਕੋਈ ਉਹਦੇ ਹੱਕ ਵਿੱਚ ਨਹੀਂ ਖਲੋਂਦਾ।
ਚੋਰ ਕੀਆ ਚੰਗਾ ਕਿਉਂ ਹੋਏ,
ਉਹ ਪਿਆਰਿਓ ਜੋ ਚੋਰ ਕਰ ਰਿਹਾ ਹੈ, ਕਦੀ ਕੋਈ ਗਵਾਹੀ ਦੇ ਕੇ ਕਹੇਗਾ ਜਾਮਣੀ ਭਰੇਗਾ ਬਿਲਕੁਲ ਚੰਗਾ ਕਰ ਰਿਹਾ ਹੈ? ਇੱਥੋਂ ਤੱਕ ਕਿ ਚੋਰ ਬੰਦਿਆਂ ਦੀ ਸੱਕੇ ਮਾਪੇ ਵੀ ਜਾਮਣੀ ਦੇਣ ਤੋਂ ਇਨਕਾਰ ਕਰ ਦਿੰਦੇ ਆ, ਉਹ ਵੀ ਕਹਿੰਦੇ ਆ ਜੀ ਇਹ ਆਪਣਾ ਆਪ ਜ਼ਿੰਮੇਵਾਰ ਹੈ। ਮਹਾਰਾਜ ਇੱਥੇ ਪ੍ਰਕਰਨ ਦੇ ਰਿਹਾ, ਚੋਰ ਦੀ ਕੋਈ ਹਮਾਇਤ ਨਹੀਂ ਕਰਦਾ। ਸੱਚ ਇਹ ਵੇ ਕਿ ਚੋਰ ਦਾ ਕੀਤਾ ਕੋਈ ਚੰਗਾ ਨਹੀਂ, ਇਹਦੀ ਕੋਈ ਗਵਾਹੀ ਨਹੀਂ ਭਰਦਾ।
ਸੁਣ ਮਨ ਅੰਧੇ ਕੁੱਤੇ ਕੂੜਿਆਰ,
ਸੁਣ ਮਨ ਅੰਧੇ ਕੁੱਤੇ ਕੂੜਿਆਰ। ਹੇ ਸਤਿਗੁਰੂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਆਪ ਜੀ ਦੇ ਚਰਨਾਂ ਚ ਮੱਥਾ ਟੇਕਣਾ, ਬਸ ਮੈਂ ਅਰਥ ਕਰਨ ਲੱਗਾ ਤੇ ਮੇਰੀ ਹੱਥ ਜੋੜ ਕੇ ਬੇਨਤੀ, ਬੋਲਦਿਆਂ ਕੋਈ ਸ਼ਬਦ ਸਤਿਗੁਰੂ ਜੀ ਲਈ ਜ਼ਬਾਨ ਤੋਂ ਫਿਸਲ ਵੀ ਜਾਏ ਤੇ ਆਪ ਜੀ ਕਿਰਪਾ ਕਰਕੇ ਖਿਮਾ ਕਰਿਓ, ਨੀਅਤ ਤੇ ਸ਼ੱਕ ਨਾ ਕਰਿਓ। ਮੈਂ ਫਿਰ ਅਰਜ਼ ਕਰਨ ਲੱਗਾ, ਇਹ ਸ਼ਬਦ ਕਹਿਣਾ, ਸੁਣ ਅੰਨਿਆ ਮਣਾ, ਸੁਣ ਕੁੱਤਿਆ ਮਣਾ, ਸੁਣ ਕੂੜਿਆਰ ਮਣਾ। ਪਿਆਰਿਓ ਏਡੀ ਵੱਡੀ ਨਿਮਰਤਾ, ਸੁਣ ਮਨ ਅੰਧੇ ਕੁੱਤੇ ਕੂੜਿਆਰ। ਥੋੜੀ ਜਿਹੀ ਇੱਥੇ ਇੱਕ ਅਰਜ਼ ਕਰਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨਾ ਜੀ, ਸੱਚੀ ਸਰਕਾਰ ਨੇ ਮਨ ਨੂੰ ਕਈ ਰੂਪਾਂ ਵਿੱਚ, ਕਈ ਤਰੀਕਿਆਂ ਨਾਲ ਸੰਬੋਧਿਤ ਕੀਤਾ ਹੈ। ਇੱਥੋਂ ਤੱਕ ਆਪ ਜੀ ਰੋਜ਼ ਆਨੰਦ ਸਾਹਿਬ ਦਾ ਪਾਠ ਕਰਦੇ ਹੋ, ਉਸ ਵਿੱਚ ਕਈ ਤਰੀਕਿਆਂ ਨਾਲ ਕੀਤਾ। ਕਿਤੇ ਮਹਾਰਾਜ ਜੀ ਆਰੰਭ 'ਚ ਕਹਿੰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਮੇਰਿਆ ਮਨ ਕਿਆ। ਅੱਗੇ ਜਾ ਕੇ ਸਾਹਿਬ ਫਿਰ ਬਖਸ਼ਿਸ਼ ਕਰਦੇ ਆ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਉਸ ਤੋਂ ਅਗਲੇ ਬਚਨ ਜਾ ਕੇ ਕਰਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਫਿਰ ਅਰਜ਼ ਹੈ, ਕਿਤੇ ਮਹਾਰਾਜ ਇਹ ਬਚਨ ਕਰਨਗੇ, कि अन्ना कह कुत्ता कह कूड़ियार कह ते किते महाराज कहने सो वचन करदे ने ए मन रूड़े रंगले तू सच्चा रंग चढ़ाए किड्डा सोहना शब्द वरत रहा महाराज ओ मेरे सोहणिया बना इत्थे सतगुरु मन नूं समझांदे पए आ पर वाहिगुरु जी साडे मन नूं महाराज अपने आप नूं ते इन्नी निम्रता च कहिंदे ने मैं कीता ना जाता हराम खोर हो क्या मूह देसा दुष्ट चोर नानक नीच कह विचार उथे नीच दे चचे नूं औंकण लगी है उहदे अर्थ गुरु नानक साहिब नाल टुकणगे महाराज शब्द वरत रहा मैं कीता ना जाता हराम खोर हो क्या मूह देसा दुष्ट चोर नानक नीच कहे विचार धनक रूप रहां करता इथे क्यों समझा रहे सानू ओ मना जे अंदर तेरा काला है ते किथे तू दसी फिरना मैं बहुत चंगा बहुत चंगा महाराज कहने हे अन्ने मन हे कूड़ियार मन हे कुत्ते दी बिरती वाले मन तू गल ध्यान नाल सुन
बिन बोले बूझिया सच्यार
बिन बोले बूझिया सच्यार जेड़ा बंदा सच्चा है ना जी ओ नाम ही बोले याद रखियो समा आउंदा है अर्थ कर जांदा है भी ए वाकई बंदा सच्चा सी इसनू थोड़ा फिर ध्यान नाल सुनियो झूठा बंदा रौला पा के कहिंदा है ओ मैं आ जे मेरे च आ गुण जे मेरे च आ ने ओ प्यारे ओ सच्चा बंदा खामोश बैठा है ओनू पता है कि समा आउण दे नाल मैनू बोलन दी लोड़ नहीं वक्त ही अर्थ करेगा झूठा केड़ा है ते सच्चा केड़ा है महाराज कहने गे मन अंधे कुत्ते कूड़ियार शब्द तिन वरत के तू सुन कोई लोड़ नहीं बोलन दी उथे सच ए वे जेड़ा सच्यार है ओदे बारे अपने आप ही पता लग जाना है आ देखो साडे नजदीक बाबा बकाला साहिब दी धरती है है ता चोरी का कूड़ कपटी हो रहा सी ना गुरु हरकृष्ण साहिब सच्चे पातशाह जी ने यही अंतला बचन दिल्ली दी धरती सच्चे पातशाह जी ने फुरमाया कि बाबा बसे ग्राम बकाले बन गुर संगत सकल संभाले एदा अर्थ के बाबा जी बकाले दी धरती ते रहिंदे ने ओ गुरता गद्दी ते असीन हो के संगत दी संभाल करनगे पर आप जी सच दसो किते गुरु तेग बहादुर साहिब जी ने कहा भी मैं गुरु बन गया हां जो ता उदो ही प्रवेश कर गई जदों गुरु हरकृष्ण साहिब जी ने वचन कर दिता ए बात वक्री के उस मर्यादा नूं निभाण लई समगरी बाद विच आई पर गुरमुखो जोत उदो ही अंदर प्रवेश कर गई रौला पाण वाले किन्ने सन तीरमल कह रहे हैं मैं गुरु खां दूजे कह रहे मैं गुरु खां बाई मंजिया का जिक्र करता पा इतिहास एदा मतलब दावेदार काफी ने ते जिदे अंदर है वह बोलदी कोई नहीं सच्यार नूं आप बोलन की लोड़ नहीं पई सिख ने कोठे ते चढ़ के रौला पा दिता भाई मक्कन शाह जी ने ओ संगत जी भुलेखे च ना पाओ सच्चा गुरु केवल सतगुरु गुरु तेग बहादुर महाराज जी ने केवल सच्चे गुरु गुरु तेग बहादुर सच्ची सरकार ने मैं फिर बेनती करांगा जी सच नूं की लोड़े रौला पाउण दी क्योंकि एक दिन उहदी व्याख्या अपने आप हुंदी है समा आउंदा कूड़ नखुट्टे नानका औड़क सच रखी है बड़ा औखा कहना वाहिगुरु बंदा घबरा जांदा है भी आ कुछ नहीं प्यारियो अपना ईमान ना बदलीए मैं फिर बेनती करांगा लोकी जबान तो बहुत कुछ कहिंदे आ जिन्हां बारे असीं जानने आ महसूस उन्हां दा हुंदा है ते जिन्हां बारे आपां जान नहीं रहे पता नहीं वह किन्ना कुछ कहिंदे आ फिर मेरी बेनती है लोकां दी जबान नाल अपना ईमान ना बदलीए गुरमुखो याद रखो अपना ईमान अपना असूल कायम रखिए गुरु मेहर करे एक दिन लोकां दी जबान बदल जांदी है जे लोकां दी जबान नाल ईमान बदलांगे खिमा करियो फिर गल नहीं बनदी दुनिया जो मर्जी बोले अपना ईमान अंदरों कायम रखिए महाराज ने ता ही कहा ना कि मैं बौरी मेरा राम पतार रच रच ताको करूं शिंगार भले निंदो भले निंदो भले भले निंदो लोग तन मन राम प्यारे जोग मेरी बेनती है महाराज कहने सच्चे नूं की बोलन दी लोड़ है ओदा जीवन ही व्याख्या बन जांदा है
रहाओ
ए सतगुरु जी ने दो बचन रहाओ दे शब्द विच दर्ज कीते खान
चोर सवालियो चोर सियाणा
हुण अगला बचन कहंदे ने जे चोर दा चेहरा भी सोहना होवे मान लो ओदे बस्तर बड़े चंगे, ओदा चेहरा बड़े कमाल दा, ते चार बंदियां विच बैठ के सच एवे कि ओ गल्लां भी बड़ियां सियाणियां वाली करे, रूप भी सोहना होवे, ते गल करके अत दा सियाणा भी पासे।
ओटे का मुल एक दुगाणा,
सच एवे एहो जिहा बंदा इहदा मुल किन्ना कु पै जूगा जी। इहदा मतलब बाहरों अत दा सोहना लगदा, सरूप बड़ा सोहना, ते बोलदा भी बड़े कमाल दा, सियाणा भी बड़ा है। ते महाराज कहिंदे जिहड़ा है ही अंदरों खोटा, सच्चे पातशाह फरमाउंदे आ जिहड़ा अंदरों खोटा है उहदा मुल दुगाणा। वैसे पुराने समय यह कहा जाता सी अठ कौडियां नूं दुगाणा कहिंदे सन, इहनूं थोड़ा जिहा शब्द होर वरतला दमड़ी कहिंदे सन। जे इहदा भाव अर्थ वरतीए कि इहदा मतलब यह हो गया बिल्कुल थोड़ा जिहा। जे कोई बंदा सोहना बोलदा, स्वरूप भी उहदा बड़ा चंगा है, सियाणियां गल्लां करदा है, ते गुरमुखो सच एवे हो जे खोटे बंदे दी कीमत दमड़ी जिन्नी भी नहीं पैंदी, रहना तां अखीर ते सच है ना। इसे करके गुरु साहिब जी ने एक बचन भी कहा है, असीं जदों पढ़ने आं बाणी विच्चों, उज्जल केहा चिलकना घुट मकालड़ी मस, धोतियां जूठ ना उतरै जेसो धोवां, तिस उह भी तां बाहर दी चमक है। हजूर सच्चे पातशाह कहिंदे ने खोटे बंदे दी कीमत सच एवे कि एक दमड़ी भी नहीं पैंदी, तुश है
जे साथ रखिया दी जर लाए।
हुण जिहड़ा है ही खोटा सिक्का, खोटा खोटी मोर होवे, खोटा सिक्का होवे, उहनू असीं असली सिक्कियां दे विच रला दईए। फिर बेनती सुणियो, गुरमुखो मैं अर्ज करांगा सेवादार जिथे बिठाण लई कह रहे ने ना, इहनां दा सहयोग जरूर करो, प्लीज बेनती है। हजूर सच्चे पातशाह महाराज उन्हां ने बख्शिश कीती वी जे मान लो खोटे सिक्के नूं खरियां दे विच आपां रला दईए ते फिर की होवेगा जी, खरे बहुत ज्यादा होण उहदे विच खोटा भी मिक्स कर दईए।
जा परखिया खोटा होए जाए,
महाराज कहिंदे ने खरियां दी भीड़ विच नकली खोटे तुर पैंदे आ, पर जदों परखिया जाणा है ना, जे सौ असली है ते खोटा एक है, खोटे दा पता उदो ही लग जाना है। मान लो जे रल भी जाए, इनू थोड़ा जा इनू समझिए, मान लो एक बंदा बगला ही है, वो खंसा दे भी चला जाए, हंस ज्यादा कौन बगला एक होवे, गुरमुखो की वो बगले दी बिरती खंसा दे विच रह के बदल सकदी, किवें पता लग जू खोटा है। उन सिक्के तां पुराने समय टनकांदे सन, हंसा नाल बगला तुरिया जा रहा है, उड रहा। सीधी गल करा, मान लो ओदा बाहर दा रूप, ओदी शकल, ओदे खंभ भी चिट्टे ने, पर जदों ही बगला पानी दे विच तरन दा यतन करेगा, हंस ने तर जाना है, बगले ने डुब जाना है। फिर सुनियो, किनारे ते भुलेखा पै सकदा भी यह भी हंस है, बगला हंस दा भुलेखा पा सकदा है, पर हंस वाले गुण कित्थों लैके आएगा जी। जिहड़ा बगला है वह पानी विच तर नहीं सकता, हंस तरदा है, बगले की चुंज लंबेरी है, वह डडियां मच्छियां पकड़दा है, हंस जिहड़ा वह दुध ते पानी वाह करके वह दुध खा लैंदा है, ते सच एवे कि वह मोती चुंदा है। प्यारिओ, हंसां दे विच बगला रल जाए पर अखीर ते उहदी करतूत दस दिंदी है हंस है नहीं। इसे नूं बाबा जी ने सतगुरां ने बाणी च फरमाया, हंसां देख तरंदियां बग्गां पे आया चाओ, ना रल गए जी, हंसां देख तरंदियां बग्गां पे आया चाओ, डुब मुवे बग बपड़े सिर तल ऊपर पाऊं। बगला डुब गया, पता लग गया भी यह हंसता है ही नहीं सी। इसे नूं गुरु रामदास जी ने अपनी बाणी च फरमाया, विच सच्चे कूड़ ना गड़ी मन वेखो कर निरजास, कूड़यार कूड़यारी जाए रले सच्यार, सिख बैठे सतगुरु पास। इनू फिर थोड़ा जिहा कि जिवें भोजन दे विच मक्खी मिल जाए, पेट च ओ नहीं समांदी, भोजन भी बाहर आ जांदा है। सच एवे दुध दे विच कांजी नहीं समा सकदी, रूं दे विच चिंगारी नहीं समा सकदी, जिथे प्यारे सच्चाई उथे खोटे बंदे बिल्कुल नहीं समा सकदे। इथों तक परमात्मा दी दरगाह विच भी महाराज दा बचन है, नानक जी उपाए कह लिख नावै धर्म बहा लिया, उत्थे सच्चे ही सच निबड़े चुन वक कड़े जजमालिया, उत्थे सच्चे ही सच निबड़े चुन वक कड़े जजमालिया, थाउ न पायण कूड़ यार, मुंह काले दोजक चालिया, तेरे नाए रत्ते से जिन गए खार गए से ठगण वाले, चोरी करने वाला कितने जित जूगा जी। मेरी फिर बेनती है, बंदे तो लुका लांगे, रब तो केड़ा लुकाऊगा। एक दिन एक विद्वान कथा करते कह रहे सन, देखो आप दरबार साहब आए हैं, बड़ी भावना नाल संगत अज किन्नी कह जी, किन्ने दिन हो गए, रोजाना संगत का इन्ना प्रवाह है, तो देखो सालों तो चल रहा है। उत्थे भी तो सेवादारा कहना पै जाता है ना, अपना बटवा अपना मोबाइल अपनी नगदी का ध्यान रखा जे, इहदा मतलब यह है कि सचखंड विच आ के भी वह बनगी तुरी फिरदी है जिहड़ी खरियां दे विच खोटे भी बैठे हुए आ। पर प्यारिओ कैमरे तो बंदा डरदा है, रब की अख तो नहीं डरदा। फिर अर सुनो, जिहड़ा चित्र गुप्त कह, जिहड़ा गुप्त चित्र साडे जानदा है, साडे फुरनियां नूं समझदा है। अज मैं सची तुहानूं दसा, बंदा बंदे तो भय खा रहा पर उहदे तो नहीं खा रहा जिहड़ा सद सुणदा ते सद वेखदा है। कैमरा बंदे ने बनाए तो डरदा, वेखो फोटो ना विच आ जाए, कैमरे उत्ते कपड़े पा दिंदा है। नहीं प्यारिओ महाराज कहिंदे जे खोटा खरियां विच रला भी दिओ ते एक दिन परखियां उहदा पता लग जांदा है।
जैसा करे सो तैसा पावा।
प्यारिओ जिहो जिहा खोटा करेगा ना, खोटा की कोई बंदा भी जो करेगा उनू अखीर ते पाना पैंदा है।
आप बीज आपे ही खावा।
क्योंकि जेड़ी फसल ओदे घर अज खा रहा है ना, उन्हें कदी बीज बीजिया सी। मैं एक दिन अर्ज कीती सी, जे पुन दा बीज बीजांगे ना गुरमुखो, थोड़े जे अर्थ आपां कर लिए, क्योंकि मैं चाहना कि मंजी साहब दीवान अस्थान दी जो शब्द विचार दी मर्यादा है, इस नूं आपां जरूर पूरा करिए। जे पुन दा बीज बीजा ना जी किते भी, ते विखावा नहीं कीता, सच ए वे पार ब्रह्म परमेश्वर उस पुन नूं फल जरूर लांदा है। ते जे बंदे ने पाप दा बीज बीजा, अज ने कल नूं एक दिन उस पाप दा बीज मैं ना भुगता संतान भुगते, सच ए वे पाप दा बीज घर नूं तबाह कर जांदा है। असी रोज पढ़ने पुन्नी पापी आखण नाहे, पुन ते पाप केवल कथा कहानियां नहीं, यह हकीकत है। गुरु साहब कहिंदे आखण नाहे दा मतलब यह मुहावरे नहीं, यह अखाण नहीं, पुन्नी पापी आखण नाहे कर कर करना लिख लै, जाओ आपे बीज आपे ही खाओ नानक हुक्मी आवो जाओ। एक अर्जदास ने कीती सी, क्योंकि द्रौपदी का जिक्र गुरु ग्रंथ साहिब च बड़ी बारी आया जी, फुन द्रौपदी लाज रखी हर प्रभ जी छीनत बस्तर दीन वो साज। ए भट जी गुरु रामदास अगे बेनती कर रहा, अब राखो दास भाट की लाज। इथो सवैया शुरू हुंदा, मेरी लाज रखो गुरु रामदास जी, उस तरह लाज रखो जिमें द्रौपदी दे नगेज नूं ढकिया गया सी। उहदे विच पिछे एक पुन है बहुत वड्डा, उहदा जिक्र गुरमत दे साहित ने कीता है। भाई साहब भाई गुरदास साहब दी बाणी च मैं कई बारी अर्ज करना, द्रौपदी इशनान करन गई दरिया ते अपनिया सखियां नाल, उत्थे दुर्भाषा ऋषि भी आए, वह भी वहिंदे हुए पानी दे प्रवाह विच इशनान कर रहे सन, ते पानी दा प्रवाह इन्ना तेज सी कि दुर्भाषा ऋषि दी कुपीन जिहड़ी उह पानी विच रुड़ गई। जदों दी कुपीन लंगोटी जिहनूं कहिंदे आ, ਉਹ ਪਾਣੀ ਚ ਰੁੜ ਗਈ। ਦ੍ਰੋਪਦੀ ਨੇ ਦੇਖਿਆ, ਉਹਨੇ ਆਪਣੇ ਤਨ ਤੇ ਜਿਹੜਾ ਵਸਤਰ ਸੀ, ਜਿਹੜਾ ਉਹਦਾ ਤਨ ਢੱਕਣ ਵਾਲਾ ਕੱਪੜਾ ਸੀ, ਉਹਨੂੰ ਪਾੜ ਕੇ ਉਸ ਰਿਸ਼ੀ ਵੱਲ ਸੱਟ ਦਿੱਤਾ। ਰਿਸ਼ੀ ਨੇ ਕੱਪੜਾ ਪਕੜਿਆ। ਦੇਖੋ ਪੁੰਨ ਬੀਜਦਿਆਂ ਕਿੰਨਾ ਕੁ ਸਮਾਂ ਲੱਗਾ ਜੀ। ਇਹ ਨਹੀਂ ਕਿ ਕੇਵਲ ਪੁੰਨ ਧਰਮ ਸਥਾਨਾਂ ਤੇ ਬੀਜੇ ਜਾਂਦੇ ਆ, ਸੱਚ ਇਹ ਵੀ ਲੰਘਦੀ ਕੋਈ ਸੜਕ ਉੱਤੇ ਵੀ ਕੋਈ ਬੰਦਾ ਲੋੜਵੰਦ ਮਿਲ ਜਾਏ, जे घुट पानी का पिया देंगे पुन उथे भी बीजा जाना है। पाप ते पुन दोनों चल दिया। उन्होंने अपने वस्त्र तन का पाड़ के दुर्भाषा ऋषि वल सड़ दिता। दुर्भाषा जी ने वस्त्र पकड़ लिया ते नाल एक शब्द किया, धीए जा बेटा तू मेरा नगेज ढकया, परमात्मा दया करे जिन्नी मर्जी मुश्किल आ जाए तेरा कदी नगेज प्रगट नहीं होगा। इनू भाई साहब गुरदास साहब ने कहा। भाई साहब जी लिखते आ गुरमुख प्यारे, द्रौपदी कुपीन मात्र दई जो मुनीसर है, यह पुन है। द्रौपदी कुपीन मात्र जई दई जो मुनीसर है, मुनि ईश्वर ਇੱਕ ਕੁਪੀਨ ਮਾਤਰ ਲੰਗੋਟ ਮਾਤਰ ਕੱਪੜਾ ਦਿੱਤਾ ਤਾਂ ਤੇ ਸਭਾ ਮੱਦ ਬਯੋ ਬਸਨ ਪ੍ਰਵਾਹ ਜੀ। ਅਸੀਂ ਸਤਿਗੁਰਾਂ ਦੀ ਇੱਕ ਘਟਨਾ ਸਾਰੇ ਪੜ੍ਹਦੇ ਸੁਣੇ। ਇੱਕ ਸੱਜਣ ਰੋਜ਼ ਸੰਗਤ ਵੀ ਜਾਂਦਾ ਸੀ, ਦੂਜਾ ਵੇਸ਼ਵਾ ਦੇ ਘਰ ਜਾਂਦਾ ਸੀ, ਇੱਕ ਪਾਪ ਕਰ ਰਿਹਾ ਸੀ, ਦੂਜਾ ਪੁੰਨ ਵਾਲੇ ਪਾਸੇ ਜਾ ਰਿਹਾ ਸੀ। ਬਸ ਥੋੜ੍ਹੀ ਜਿਹੀ ਬੇਨਤੀ ਕਰਕੇ ਕਿ ਦੋਨੋਂ ਜਾਂਦੇ ਨੇ, ਜਿਹੜਾ ਵਕਾਰਾਂ ਵੱਲ ਜਾਂਦਾ ਕਹਿੰਦਾ ਕਿੱਧਰ ਤੁਰਿਆ ਫਿਰਨਾ, ਆ ਕਿਹੜੇ ਬਾਬੇ, ਕਿਹੜੇ ਕੀਰਤਨ, ਕਿਹੜਾ ਭਜਨ, ਇਹ ਵੀ ਪਰਮਾਤਮਾ ਤੇਰੀ ਖੇਡ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਇਹ ਤੇਰੀ ਪੈਦਾ ਕੀਤੇ ਹੋਏ। ਕਹਿੰਦਾ ਚੱਲ ਆਪਾਂ ਖਾਇਆ ਪੀਏ, ਮੌਜ ਮਾਣੀਏ ਚਾਰ ਦਿਨ। ਇੱਕ ਦਿਨ ਉਹ ਸੰਗੀ ਨੇ ਕਿਹਾ ਵੀ ਆਪਾਂ ਫੈਸਲਾ ਕਰ ਲੈਣੇ, ਤੂੰ ਮੇਰੇ ਨਾਲ ਜਾਣਾ ਕਿ ਮੈਂ ਤੇਰੇ ਨਾਲ, ਦੋਨੋਂ ਚੱਲਣੇ। ਬੜੀ ਵਾਰੀ ਸਾਹ ਕੀ ਤੁਹਾਂ ਸੁਣੀ ਹੋਣੀ ਹੈ ਕਿ ਜੋ ਤੈਨੂੰ ਅੱਜ ਮਿਲੇਗਾ ਤੂੰ ਵੀ ਦੱਸੀ ਮੈਂ ਵੀ। ਜਿਹੜਾ ਸੰਗਤ ਵਿੱਚ ਗਿਆ ਉਹ ਵਾਪਸ ਆਇਆ, ਉਹਨੂੰ ਸੂਲ ਚੁੱਭ ਗਈ। ਜਿਹੜਾ ਵਾਸ਼ਾਂ ਵਾਲੇ ਪਾਸੇ ਜਾਂਦਾ ਸੀ ਉਹਨੂੰ ਵੀ ਠੁੱਡਾ ਵੱਜਾ, ਵੇਖਿਆ ਤੇ ਭਾਂਡਾ ਸੀ, ਭਾਂਡੇ ਦੇ ਉੱਤੇ ਥੋੜੀਆਂ ਸੋਨੇ ਦੀਆਂ ਮੋਹਰਾਂ ਥੱਲੇ ਕੋਲੇ। ਉਹਨੇ ਆ ਕੇ ਕਿਹਾ ਦੇਖ ਤੂੰ ਭਜਨ ਕਰਨ ਜਾਂਦਾ, ਤੈਨੂੰ ਸੂਲ ਚੁੱਭੀ ਲੰਗੜਾਉਂਦਾ ਆਇਆ, ਮੈਂ ਦੂਜੇ ਪਾਸੇ ਗਿਆ ਸੋਨੇ ਦੀਆਂ ਮੋਹਰਾਂ ਮਿਲੀਆਂ। ਉਹਨੇ ਕਿਹਾ ਵੀ ਮੈਨੂੰ ਇੱਕ ਯਕੀਨ, ਮੈਂ ਜਵਾਬ ਇਕੱਲੇ ਨਹੀਂ ਦੇਣਾ, ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਉੱਤਰ ਦੇਣਗੇ। ਮੈਨੂੰ ਇਹਦੇ ਬਾਰੇ ਪਤਾ ਨਹੀਂ, ਪਰ ਇੰਨਾ ਪਤਾ ਹੈ ਭਾਵੇਂ ਮੇਰੇ ਪੈਰ 'ਚ ਸੂਲ ਚੁੱਭੀ ਹੈ, ਮੇਰੇ ਗੁਰੂ ਨੇ ਭਲਾ ਹੀ ਕੀਤਾ ਹੈ। ਕਿੰਨਾ ਸਿਦਕ ਵਾਲਾ ਬੰਦਾ ਜੋ ਹੋਵੇਗਾ। ਉਹ ਮਹਾਰਾਜ ਜੀ ਕੋਲ ਗਏ, ਉਹ ਕਹਿੰਦਾ ਜੀ ਮੈਂ ਚੰਗਾ ਰਿਹਾ ਕਿ ਇਹ ਜਿਹਨੂੰ ਸੋਨੇ ਮੋਹਰਾਂ ਲੱਭੀਆਂ। ਮਹਾਰਾਜ ਕਹਿਣ ਲੱਗੇ ਤੁਸੀਂ ਘਾਟੇ 'ਚ ਰਹਿ ਗਏ, ਇਹ ਸੰਗੀ ਨਾਫੇ ਵਿੱਚ ਰਹਿ ਗਿਆ ਜੀ, ਕਿਵੇਂ, ਇਹਨੂੰ ਤਾਂ ਸੂਲ ਚੁੱਭੀ। ਕਹਿਣ ਲੱਗੇ ਪਾਪ ਸਨ, ਜੇ ਤੇਰੇ ਨਾਲ ਜਾਂਦਾ ਲੜਾਈ ਹੁੰਦੀ, ਨਸ਼ਾ ਪੀਂਦਾ, ਕਤਲ ਹੁੰਦਾ ਤੇ ਸੂਲੀ ਚੜ੍ਹਨਾ ਸੀ। ਇਹ ਪੁੰਨ ਬੀਜਦਾ ਰਿਹਾ, ਇਹ ਸੰਗਤ ਵਿੱਚ ਆਉਂਦਾ ਰਿਹਾ, ਸੱਚਮੁੱਚ ਉਹ ਸੂਲੀ ਸੂਲ ਵਿੱਚ ਬਦਲ ਗਈ। ਜੇ ਤੂੰ ਧਰਮ ਕਮਾਉਂਦਾ ਤੇਰੇ ਭਾਗ ਬੜੇ ਚੰਗੇ ਸਨ, ਆ ਜਿਹੜਾ ਤੈਨੂੰ ਠੁੱਡਾ ਵੱਜਿਆ ਗਾਗਰ ਲੱਭੀਏ ਥੱਲੇ ਕੋਲੇ ਤੇਰੇ ਪਾਪਾਂ ਕਰਕੇ ਹੋ ਗਏ ਨੇ। ਚੇਤੇ ਰੱਖੀ ਜੇ ਪਾਪ ਨਾ ਕਰਦੇ ਤੇ ਸਾਰਾ ਹੀ ਸੋਨਾ ਹੋਣਾ ਸੀ। ਇਹ ਸਾਖੀ ਦਾ ਮਤਲਬ ਇਹ ਵੇ ਕਿ ਪੁੰਨ ਪਾਪ ਦੀ ਕੋਈ ਥਾਂ ਹੈ। ਮੈਂ ਬੇਨਤੀ ਇੱਥੇ ਕਰਾਂਗਾ। ਮਹਾਰਾਜ ਕਹਿੰਦੇ ਨੇ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਇਹ ਕੁਝ ਹੀ ਗੱਲ ਨਹੀਂ ਚੱਲਦੀ।
ਜੇ ਵਡਿਆਈਆ ਆਪੇ ਖਾਏ,
ਹੁਣ ਜੇ ਬੰਦਾ ਆਪਣੀ ਵਡਿਆਈ ਆਪੇ ਖਾਈ ਜਾਏ, ਅਖਰੀ ਅਰਥ ਇਹ ਨੇ ਜੇ ਆਪਣੀ ਵਡਿਆਈ ਆਪੇ ਖਾਏ ਦਾ ਮਤਲਬ ਕਿ ਆਪਣੇ ਆਪ ਹੀ ਮੀਆਂ ਮੁੱਠੂ ਬਣਿਆ ਰਹੇ, ਹਮ ਐਸੇ ਖਾਏ, ਹਮ ਐਸੇ ਹੈ। ਸੱਚੀ ਲਓ ਉਂਝ ਵੈਸੇ ਇਸ ਰਾਜਸੀ ਤੌਰ ਤੇ ਸਭ ਕੁਝ ਇਹੀ ਹੁੰਦਾ, ਪਰ ਧਰਮ ਦੇ ਤੌਰ ਤੇ ਮੈਂ ਬੇਨਤੀ ਕਰਾਂਗਾ, ਇਹ ਵੀ ਇੱਕ ਵਕਾਰ ਹੈ। ਰਸ ਕਸ ਆਪ ਸਲਾਣਾ, ਇਹ ਕਰਮ ਮੇਰੇ ਕਰਤਾਰ, ਆਪਣੀਆਂ ਸਿਫਤਾਂ ਕਰੀ ਜਾਣੀਆਂ, ਮੇਰੇ ਜੈਸਾ ਕੋਈ ਨਹੀਂ, ਜਾਂ ਦੂਜੇ ਤੋਂ ਸਿਫਤ ਕਰਾਈ ਜਾਣੀ। ਉਹ ਗੁਰਮੁਖੋ ਗੱਲ ਫਿਰ ਚੇਤੇ ਰੱਖਿਓ, ਖੋਟਾ ਖਰਿਆਂ ਵਿੱਚ ਖਲੋ ਕੇ ਆਪਣੀਆਂ ਸਿਫਤਾਂ ਕਰਾਈ ਜਾਂ ਮੈਂ ਖਰਾ, ਪਰ ਜਦੋਂ ਪਰਖਣ ਲੱਗੇ ਖੋਟੇ ਨੇ ਖੋਟੇ ਹੀ ਰਹਿਣਾ। ਮਹਾਰਾਜ ਕਹਿੰਦੇ ਨੇ ਇਹ ਆਪਣੀਆਂ ਵਡਿਆਈਆਂ ਆਪਣੇ ਮੂੰਹ ਤੋਂ ਆਪ ਖਾ ਰਿਹਾ ਹੈ।
ਇਹ ਸੁਰਤ ਤੇਹਾ ਰਾਹ ਜਾਏ,
ਪਰ ਜਿਹੋ ਜੀ ਬੰਦੇ ਦੀ ਸੁਰਤ ਹੋਵੇਗੀ, ਇਹਦਾ ਮਤਲਬ ਜੇ ਸਿਮਰਨ ਵਾਲੀ ਸੁਰਤ ਹੈ ਤੇ ਗੁਰਦੁਆਰੇ ਜਾਏਗਾ, ਜੇ ਵਾਸ਼ਨਾ ਵਾਲੀ ਸੁਰਤ ਹੈ ਤੇ ਠੇਕੇ ਨੂੰ ਜਾਏਗਾ, ਜੇ ਕਾਮ ਕੁਦੀ ਬੇਸ਼ਕ ਅੰਦਰ ਦੀ ਸੁਰਤ ਹੈ ਕਿਸੇ ਕਲੱਬ ਪੱਬ ਜਾਊਗਾ। ਮਹਾਰਾਜ ਕਹਿੰਦੇ ਜਿਹੋ ਜੀ ਬੰਦੇ ਦੀ ਸੁਰਤ ਹੈ ਉਹੋ ਜਿਹਾ ਰਾਹ ਬਣ ਜਾਂਦਾ, ਜਿਹੋ ਰਾਹ ਬਣਦਾ ਉਹੋ ਜੀ ਦਰਗਾਹ ਬਣ ਜਾਂਦੀ ਹੈ। ਜੇ ਬੰਦੇ ਦੀ ਸੁਰਤ ਹੀ ਵਾਸ਼ਨਾ ਵੱਲ ਹੈ ਤੇ ਉਹਦੀ ਉਹਨੂੰ ਰੱਬ ਦੀ ਘਰ ਚ ਕਿੱਥੇ ਤਾਂ ਹੈ। ਮਹਾਰਾਜ ਕਹਿੰਦੇ ਭਾਈ ਜਿਹੋ ਜੀ ਸੁਰਤ ਹੈ ਉਹੋ ਜੇ ਪੈਂਡੇ ਤੈਅ ਕਰਦਾ ਹੈ।
ਸੌ ਕੂੜੀਆ ਕੂੜ ਕਬਾੜ,
ਜੇ ਇੱਕ ਖੋਟਾ ਬੰਦਾ ਸੌ ਕੂੜ ਬੋਲੀ ਜਾਏ, ਆ ਵੀ ਜੀ ਆ ਵੀ ਗਲਤ, ਆ ਵੀ ਗਲਤ, ਆ ਵੀ ਗਲਤ। ਮੈਂ ਇੱਕ ਬੇਨਤੀ ਕਰਾਂ, ਕਿਸੇ ਨਿਰਵੈਰ ਬੰਦੇ ਨਾਲ ਵੈਰ ਕਮਾਉਣਾ, ਕਿਸੇ ਨਿਰਦੋਸ਼ ਬੰਦੇ ਤੇ ਜਾਣ ਬੁੱਝ ਕੇ ਦੋਸ਼ ਲਾਣੇ, ਇਉਂ ਸਮਝੋ ਬੰਦਾ ਆਪਣੇ ਘਰ ਨੂੰ ਅੱਗ ਦਾ ਲਾਂਬੂ ਲਾ ਰਿਹਾ ਹੈ। ਜੇ ਖੋਟਾ ਬੰਦਾ ਕੂੜ ਕਬਾੜ ਕਰਕੇ ਇਹ ਕਹਿ ਝੂਠ ਬੋਲੀ ਜਾਏ ਆਪਣੀ ਸਿਫਤ ਕਰਨ ਲਈ,
ਭਾਵੇ ਸਭ ਆਖੂ ਸੰਸਾਰ,
ਗੁਰਮੁਖੋ ਉਹਦੇ ਕੂੜ ਕਬਾੜ ਤੇ ਸਾਰਾ ਸੰਸਾਰ ਕੋਈ ਸਮੇਂ ਲਈ ਉਹਨੂੰ ਕਹਿਣ ਲੱਗ ਪਏ ਬੜਾ ਚੰਗਾ ਕਮਾਲ ਕਰ ਦਿੱਤੀ ਜੀ, ਇਹਦੇ ਵਰਗਾ ਕੋਈ ਨਹੀਂ। ਤੇ ਮੈਂ ਇੱਕ ਬੇਨਤੀ ਕਰਨਾ ਵਾਂ, ਕਦੀ ਬੰਦੇ ਨੂੰ ਬੰਦਾ ਮਤ ਕਹੇ ਇਹਦੇ ਵਰਗਾ ਕੋਈ ਨਹੀਂ। ਯਾਦ ਰੱਖਿਓ ਓਨੀ ਦੇਰ ਤੱਕ ਇੰਤਜ਼ਾਰ ਕਰੋ ਜਿੰਨੀ ਦੇਰ ਤੱਕ ਅੰਤਲਾ ਸਵਾਸ ਨਹੀਂ ਨਿਕਲਦਾ। ਇੱਥੇ ਕੋਈ ਪਤਾ ਨਹੀਂ, ਕਿਹੜੇ ਬੰਦੇ ਨੇ ਕਿੱਥੇ ਜਾ ਡਿੱਗਣਾ। ਗੁਰੂ ਸਾਹਿਬ ਦਾ ਇੱਕ ਬਚਨ ਹੈ, ਕੁਰੀਏ ਕੁਰੀਏ ਵਹਿਦਿਆ ਤਲ ਗਾੜਾ ਮਹਿਰੇਰ, ਵੇਖੇ ਛਿੱਟੜ ਥੀਮ ਦੇ ਜਾਮ ਕਿਸੰਦੋ ਪੇਰ। ਉਹ ਭਲਿਆ ਧਿਆਨ ਨਾਲ ਪੈਰ ਰੱਖੀ, ਇੱਥੇ ਪਤਾ ਨਹੀਂ ਕਿਹੜੀ ਘੜੀ ਪੈਰ ਤਿਲਕ ਜਾਏ ਤੇ ਜਿਹੜੇ ਚਿੱਟੇ ਕੱਪੜੇ ਪਾਏ ਨੇ ਛਿੱਟੇ ਨਾਲ ਭਰੇ ਜਾਣ। ਮਹਾਰਾਜ ਕਹਿੰਦੇ ਜੇ ਸਾਰੀ ਦੁਨੀਆ ਵੀ ਕਹਿ ਦੇ ਬੜਾ ਚੰਗਾ ਬੜਾ ਚੰਗਾ, ਇਹ ਕੂੜ ਕਬਾੜਾ ਕਿਤੇ ਲੁਕ ਸਕਦਾ ਹੈ?
ਤੁਧ ਭਾਵੈ ਅੱਧੀ ਪਰਵਾਨ,
ਤੁਧ ਭਾਵੈ ਅੱਧੀ ਪਰਵਾਨ। ਮੈਂ ਬੇਨਤੀ ਕਰਾਂਗਾ, ਕੁਝ ਅਰਥ ਇਹਨਾਂ ਗੁਰਮੁਖਾਂ ਕੀਤੇ ਨੇ, ਅੱਧੀ ਦਾ ਅਰਥ ਤੇ ਅੱਧਾ ਹਿੱਸਾ ਅਰਧ। ਉਂਝ ਪੁਰਾਣੇ ਕੋਸ਼ ਵਿੱਚ ਇਹ ਵੀ ਦੇਖੀਏ, ਐੜਾ ਅਗੇਤਰ ਲਾ ਕੇ ਧੀ ਪਿੱਛੇ ਆਤੀ। ਫਿਰ ਬੇਨਤੀ, ਇਹਦਾ ਅਰਥ ਜਿਹਦੀ ਬੁੱਧੀ ਕੰਮ ਨਹੀਂ ਕਰਦੀ, ਅਤੀ ਧੀ ਦਾ ਅਰਥ ਬੁੱਧੀ, ਦੂਜਾ ਬੇਟੀ ਨਹੀਂ ਕਰਨਾ। ਵਾਹਿਗੁਰੂ ਜੀ, ਖੋਟਾ ਬੰਦਾ ਸਿਆਣਾ ਹੋਵੇ, ਚਲਾਕ ਹੋਵੇ, ਵਕਤਾ ਹੋਵੇ, ਚੰਗੇ ਕੱਪੜੇ ਛੱਪੜੇ ਪਾ ਕੇ ਟੌਰ ਕੱਢੀ ਬੈਠਾ ਹੋਵੇ, ਸੱਚ ਇਹ ਵੇ ਇੰਨੇ ਕੁਝ ਹੋਣ ਦੇ ਬਾਅਦ ਉਹ ਪਰਵਾਹ ਨਹੀਂ, ਪਰ ਤੇਰੀ ਬੰਦਗੀ ਕਰਨ ਵਾਲੇ ਨੂੰ ਭਾਵੇਂ ਲੋਕ ਮੂਰਖ ਕਹਿੰਦੇ ਹੋਣ, ਸੱਚ ਇਹ ਵੇ ਮੂਰਖ ਵੀ ਤੇਰੀ ਦਰਗਾਹ ਵਿੱਚ ਪ੍ਰਵਾਨ ਹੈ। ਇਹਦਾ ਅਰਥ ਕਿ ਚਲਾਕ ਖੋਟਾ ਪ੍ਰਵਾਨ ਨਹੀਂ, ਤੈਨੂੰ ਭਾ ਜਾਏ, ਜਿਹਦੀ ਬੁੱਧੀ ਨਹੀਂ ਉਹ ਵੀ ਪ੍ਰਵਾਨ ਹੋ ਜਾਂਦਾ ਹੈ।
ਨਾਨਕ ਜਾਣੈ ਜਾਣ ਸੁਜਾਣ,
ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਬਚਨ ਕਰ ਰਿਹਾ ਭਾਈ, ਇਹ ਸਾਰੀਆਂ ਗੱਲਾਂ ਸੁਜਾਣ ਪਰਮਾਤਮਾ ਜਾਣਦਾ ਹੈ। ਇਹ ਹੈ ਜਿਹੜਾ ਅੱਜ ਹੁਕਮਨਾਮਾ ਆਇਆ, ਤੇ ਜ਼ਰੂਰੀ ਸੀ ਜੀ ਇਹਦੇ ਅਰਥ ਕਰਨੇ, ਕਿਉਂਕਿ ਮੈਂ ਉਸ ਦਿਨ ਵੀ ਕਿਹਾ ਇੱਥੋਂ ਦੀ ਮਰਿਆਦਾ ਹੈ। ਅੱਜ ਆਪਾਂ ਸਾਰੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਜ਼ੂਰ ਦਾ ਆਗਮਨ ਪੁਰਬ ਮਨਾ ਰਹੇ ਹਾਂ। ਪ੍ਰਬੰਧ ਵੱਲੋਂ ਨਿਰੰਤਰ ਕੀਰਤਨ ਦਰਬਾਰ, ਕੱਲ ਨਗਰ ਕੀਰਤਨ ਵੀ ਸੀ, ਹੁਣ ਕਥਾ ਤੋਂ ਬਾਅਦ ਇੱਥੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਨੇ, ਸਾਰਾ ਦਿਨ ਕਵੀ ਦਰਬਾਰ ਸੱਜਣੇ ਨੇ, ਰਾਤ ਨੂੰ ਵੀ ਦੀਵਾਨ ਸੱਜਣੇ ਨੇ, ਤੇ ਅਸੀਂ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਸਾਲਾਂ ਤੋਂ ਉਹੀ ਕਰਦੇ ਆ ਰਹੇ ਹਾਂ, ਇਤਿਹਾਸਕ ਤੱਥ ਉਹੀ ਨੇ, ਪਰ ਸੱਚ ਇਹ ਵੇ ਕਿ ਗੁਰੂ ਰਾਮਦਾਸ ਜੀ ਦਾ ਨਾਂ ਲੈਣ ਦੀ ਦੇਰ ਹੈ, ਹਰ ਬੰਦੇ ਦੇ ਨੇਤਰ ਸਤਿਗੁਰੂ ਦੇ ਪਿਆਰ ਵਿੱਚ ਭਿੱਜ ਜਾਂਦੇ ਆ। ਉਹਨਾਂ ਦੀ ਕਰਨੀ ਕਮਾਣੀ, ਉਹਨਾਂ ਦਾ ਸਿਦਕ, ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ, ਉਹਨਾਂ ਦੀ ਦਿੱਤੀਆਂ ਹੋਈਆਂ ਦਾਤਾਂ ਵੇਖ ਕੇ ਅੱਜ ਅਸੀਂ ਥੋੜਾ ਜਿਹਾ ਲਾਹੌਰ ਵੱਲ ਆਪਣੀ ਸੁਰਤ ਨੂੰ ਲੈ ਕੇ ਚੱਲੀਏ। ਉਹ ਲਾਹੌਰ ਜਿਹੜਾ ਕਈ ਸਦੀਆਂ ਦਾ ਵਸਿਆ ਹੋਇਆ ਹੈ, ਇਸ ਲਾਹੌਰ ਦੀ ਧਰਤੀ ਤੇ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨ ਪਏ ਨੇ। ਭਾਵੇਂ ਪੁਰਾਤਨ ਜਨਮ ਸਾਖੀ ਵਾਹਿਗੁਰੂ ਜਨਮ ਸਾਖੀ ਚ ਇਹ ਵੀ ਲਿਖਿਆ ਹੈ ਕਿ ਦੁਨੀ ਚੰਦ ਦੀ ਡਿਊਟੀ ਵਿੱਚ ਹਜ਼ੂਰ ਨੇ ਆਸਾ ਕੀ ਵਾਰ ਦੀਆਂ ਪੌੜੀਆਂ ਉਚਾਰਨ ਕੀਤੀਆਂ। 15 ਦਾ ਜ਼ਿਕਰ ਕੀਤਾ ਜਾਂਦਾ, 9 ਦਾ ਪਾਕ ਪੱਟਣ ਕੀਤਾ ਜਾਂਦਾ, ਪਰ ਸਤਿਗੁਰਾਂ ਨੇ ਇੱਥੇ ਬਾਣੀ ਉਚਾਰਨ ਕੀਤੀ। ਇਸੇ ਲਾਹੌਰ ਦੀ ਧਰਤੀ ਤੇ ਦੁਨੀ ਚੰਦ ਨੂੰ ਉਪਦੇਸ਼ ਦਿੱਤਾ ਸੀ ਦੀਨ ਨਾਲ ਕਿਵੇਂ ਜੁੜਨਾ ਹੈ। ਦੁਨੀ ਚੰਦ ਨੂੰ ਸੂਈ ਦੇ ਕੇ ਦੋ ਗੱਲਾਂ ਸਮਝਾ ਦਿੱਤੀਆਂ ਸਨ, ਸੁੱਤੇ ਹੋਏ ਨੂੰ ਸੂਈ ਦੀ ਚੋਬ ਨਾਲ ਉਠਾਇਆ ਜਾਏ ਤੇ ਸੂਈ ਦੇ ਪਿਛਲੇ ਪਾਸੇ ਧਾਗਾ ਪਾ ਕੇ ਟੁੱਟੇ ਹੋਏ ਨੂੰ ਜੋੜਿਆ ਜਾਏ। ਸੂਈ ਕੰਮ ਹੀ ਦੋ ਕਰਦੀ। ਵੈਸੇ ਗੱਲ ਯਾਦ ਰੱਖਿਓ, ਹਜ਼ੂਰ ਨੇ ਸੂਈ ਦਿੱਤੀ। ਮੈਨੂੰ ਇੱਕ ਯਾਦ ਹੈ ਕਿ ਬਾਬਾ ਫਰੀਦ ਸਾਹਿਬ ਕੋਲ ਕੋਈ ਬੰਦਾ ਆਇਆ, ਦਰਵੇਸ਼ੀ ਗਾਖੜੀ ਚ ਲਿਖਿਆ ਹੈ, ਉਹਨੇ ਇੱਕ ਕੈਂਚੀ ਦਿੱਤੀ। ਕੈਂਚੀ ਜਿਹੜੀ ਸੀ ਸੋਨੇ ਦੇ ਮੁੱਠੇ ਦੀ ਸੀ, ਉਹਦਾ ਮੁੱਠਾ ਜਿਹੜਾ ਸੋਨੇ ਦਾ ਸੀ। ਉਹਨੇ ਕਿਹਾ ਜੀ ਮੈਂ ਆਪ ਜੀ ਨੂੰ ਕੈਂਚੀ ਭੇਟ ਕਰਨਾ। ਤੇ ਬਾਬਾ ਫਰੀਦ ਸਾਹਿਬ ਦਰਵੇਸ਼ ਨੇ ਕਿਹਾ ਗੱਲ ਸੁਣ, ਜੇ ਦੇਣਾ ਹੀ ਸੀ ਤੇ ਕੁਝ ਸੂਈ ਲੈ ਕੇ ਆਉਂਦੋ, ਕਿਉਂਕਿ ਦਰਵੇਸ਼ਾਂ ਦੇ ਹੱਥ ਚ ਕੈਂਚੀਆਂ ਚੰਗੀਆਂ ਨਹੀਂ ਲੱਗਦੀਆਂ, ਸੂਈਆਂ ਹੀ ਚੰਗੀਆਂ ਲੱਗਦੀਆਂ। ਇਹਦਾ ਮਤਲਬ ਅਰਥ ਇਹ ਨਾ ਕਰਨ ਲੱਗ ਪੈਣਾ ਵੀ ਕੈਂਚੀ ਦੀ ਬੜੀ ਲੋੜ ਹੁੰਦੀ, ਇੱਕ ਪੱਖ ਲਈਦਾ ਹੈ। ਉਹਨਾਂ ਕਿਹਾ ਕੈਂਚੀ ਦਰਵੇਸ਼ ਦੇ ਹੱਥ ਚ ਨਹੀਂ, ਇਹਦਾ ਮਤਲਬ ਬੰਦਾ ਕੈਂਚੀਆਂ ਕੈਂਚੀ ਨਾਲ ਕੱਟਦਾ ਹੈ, ਸੂਈ ਨਾਲ ਕੱਟਿਆਂ ਨੂੰ ਜੋੜ ਦਿੰਦਾ। ਲਾਹੌਰ ਹਜ਼ੂਰ ਨੇ ਸੂਈ ਦਿੱਤੀ, ਉਹ ਸੁੱਤਾ ਹੋਇਆ ਸੀ ਮਾਇਆ ਦੀ ਨੀਂਦ ਚ, ਇੰਨੀ ਗਹਿਰੀ ਨੀਂਦ ਵੀ ਸੁੱਤਾ ਦੁਨੀ ਚੰਦ ਕਿ ਉਹਨੂੰ ਇਹ ਵੀ ਪਤਾ ਨਹੀਂ ਕਿ ਜਿਸ ਬਾਬਾ ਜੀ ਤੋਂ ਸਤਿਗੁਰਾਂ ਤੋਂ ਸੂਈ ਲਈ, ਉਹ ਕਹਿੰਦਾ ਜੀ ਮੈਂ ਰੱਬ ਦੀ ਦਰਗਾਹ ਦੇ ਦਿਆਂਗਾ। ਪਰ ਜਦੋਂ ਘਰ ਵਾਲੀ ਨੇ ਕਿਹਾ ਸੱਚ ਇਹ ਜੀ ਸੂਈ ਨੇ ਟੁੰਬ ਵੀ ਦਿੱਤਾ, ਉਠਾ ਵੀ ਦਿੱਤਾ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ पवित्र शब्द का धागा मिलिया सच एवे कि एदी सुरत नूं गुरु जी ने दीन दे नाल सी दिता जोड़ दिता महाराज दे चरण पै। इत्थे कतलेआम भी बहुत हुंदा सी, कईआं ने बाबर दे हमले नाल संबंध रख्या, पर फिर भी गुरु की गत गुरु जाने। यह शब्द सतगुरां ने कह दिते लाहौर शहर, लाहौर शहर जहर कहर सवा पैर। गुरु नानक साहब जी दे शलोक वारा ते वधीक सवा पैर। कुछ सज्जन अर्थ कर दिया जदों कतलेआम होया, प्रोफेसर साहब सिंह अर्थ कर दिया जी अमृत वेले जीव घात किया जाता है, जीव दे चस्के लई जहर घुलदा है। उस धरती ते याद रखियो चूना मंडी विच सोढ़ियां दे परिवार रहिंदे ने। गुरु अमरदास जी ने इसे शहर बारे फिर क्या लाहौर शहर अमृतसर शिवती दा घर। मैं फिर बेनती कल भी की जी अज ये अर्थ कर लग्या, सिंह साहब बैठे खिमा करो आप जे कहे जी उदो अमृतसर ना ही नहीं सी। गुरु साहब केवल प्रेजेंट वेच नहीं देख रहे, सत्ता बलवंत साहब जी ने अपनी वार च लिखिया नेड़े दिसै मात लोक तुद सुझै दूर। एदा अर्थ है असानू जीवां नू सिर्फ नेड़े दिसद कल की होना अज की हो सकता है, पर सतगुरु आप जी की सुरत नजर इन्नी कु लंबी है तुसी आने वाले समय बारे भी सब कुछ दस दे पाए हो। तो सुझा दूर उथे हजूर ने जदों गुरु रामदास महाराज जी का आगमन हुंदा है। मैं बेनती करा सतगुरु ये बचन कह रहे गुरु अमरदास फुरमा रहे ने कि लाहौर केवल शहर है, आ शहर जरा वसेगा अमृतसर सिफती का घर। सच्ची मुची गुरमुखो आज जिथे तुसी मत्था टेक के बैठे हो केवल है ही सिफती का घर। उस धरती ते लाहौर की धरती ते एक परिवार रहिंदा है। सन्मान योग सतगुरां जी दे पिता जी का नाम असी बाबा हरदास जी कहने हैं। उंज गुरु ग्रंथ साहब की बाणी विच उन्हां नूं ठाकुर क्या है, जिदे लफजी अर्थ ठाकुर करांगे मालक करांगे स्वामी करांगे। बाबा हरदास जी चूना मंडी विच रहिंदे आ, कुछ कु विद्वान कहिंदे आ वो छोटी जी दुकान करदे आ, कोई इन्ने ज्यादा शाहूकार नहीं। इन्हां दे घरों जिहड़े बीबी जी ने सन्मान योग माता सतगुरु गुरु रामदास जी दे उन्हां दा नाम इतिहास ने दया कौर दिता है। प्यारे जिस दिन आप जी अज इकट्ठे होए उस लाहौर की धरती ते बाबा हरदास जी दे ग्रह विखे फिर मैं बेनती करांगा धन धन पिता धन धन कुल धन धन सो जननी जिन गुरु जनिया माए तिन धन जनेंदी माऊ आए सफल से। उस धरती ते सन्मान योग माता दया कौर जी की कुख तो अमृत वेले मेरे सतगुरु गुरु रामदास महाराज जी का आगमन हुंदा है। लाहौर की धरती ते मां ने अत दा माता जी ने प्यार किया, बाबा हरदास सोढ़ी जी बहुत खुश ने, परमात्मा ने पुत्र की दात दिती। समा कैसा आया आप सारे जानने खां, अजे सिर्फ 2 साल के करीब, क्योंकि विद्वान सज्जन बड़ा थोड़ा समा कोई 2 कोई 2.5 दसद, 2 साल का समा मां जी दे गोद का आनंद माणिया है। हालांकि बंसावली नामे विच एक भरा ते भैण का जिक्र किया गया, पर जो असीं प्रचलित पढ़ते आ रहे हैं कि धन गुरु रामदास महाराज जदों हजूर का आगमन हो रहा 1534 नूं उदों गुरु नानक साहब जी की आरबला 65 साल की हो चुकी है। वो जो धन गुरु अमरदास महाराज जी की आरबला उम्र 55 साल की हो चुकी है, उदो धन गुरु अंगद देव सच्चे पातशाह महाराज जी की उम्र 30 साल की हो चुकी है, अजे गुरु अंगद साहब जी नूं गुरु नानक साहब जी की शरण विच आया सच्चे पातशाह जी नूं सिर्फ इउं कहा कोई समा होया है, 2 साल होए ने। बाबा अमरदास सतगुरु गुरु अमरदास अजे इस घर की सोए नहीं। 2 साल की उम्र सी मेरे गुरु रामदास जी की जदों माता जी अकाल चलाना करके पिता ने कुछड़ चुकया। मैनू इंज प्रतीत हुंदा भावें इतिहास खामोश है, जदों मां की अर्थी लैके गए आखिर बच्चे नू नाल लैके गए होणगे। मां की बल की कोई सिर्फ चिखा नू देखिया है, वापस घर आ गए। पिता ने संभाल शुरू कर दी, सन्मान योग पिता बाबा हरदास जी ने। मैं फिर बेनती करांगा ਸ਼ਰਧਾ ਭਾਵਨਾ ਚ ਫਲੋ ਚ ਚੱਲਦਿਆਂ ਨੀਅਤ ਤੇ ਸ਼ੱਕ ਨਾ ਕਰਿਓ ਜੇ ਮੇਰੇ ਤੋਂ ਕੋਈ ਸ਼ਬਦ ਕਈ ਵਾਰੀ ਨਹੀਂ ਸਤਿਕਾਰ ਵਾਲਾ ਨਿਕਲਦਾ ਪਰ ਮੇਰੀ ਨੀਅਤ ਮਾੜੀ ਨਹੀਂ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿਣਾ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਪਰਵਰਿਸ਼ ਪਿਤਾ ਜੀ ਨੇ ਸ਼ੁਰੂ ਕਰ ਦਿੱਤੀ ਉਹਨਾਂ ਸੰਭਾਲਣਾ ਧੀ ਦੀ ਮੌਤ ਹੋਈ ਤੇ ਮਾਂ ਬਾਸਰ ਕੇ ਪਿੰਡ ਤੋਂ ਗੁਰੂ ਰਾਮਦਾਸ ਜੀ ਦੀ ਨਾਨੀ ਗਈ ਹੈ ਕੁਝ ਕੁ ਦਿਨ ਦੋਹਤੇ ਨੂੰ ਸੰਭਾਲਿਆ ਵਾਪਸ ਆ ਗਈ 7 ਸਾਲ ਦੀ ਉਮਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੈਂ ਪਿਛਲੇ ਸਾਲਾਂ ਤੋਂ ਜੇਠਾ ਸ਼ਬਦ ਘੱਟ ਹੀ ਵਰਤ ਰਿਹਾ ਵਾਂ ਕਿਉਂਕਿ ਸੱਚੀ ਜੇ ਨੂੰ ਕੋਈ ਖੁਸ਼ਾਮਦ ਜਾਂ ਨਿਮਰਤਾ ਦੀ ਖੌਮੇ ਨਾ ਸਮਝਿਓ ਕੋਈ ਵੀ ਗੁਰਮੁਖ ਚੰਗੀ ਰਹਿ ਦਿੰਦਾ ਮੈਂ ਸਮਝਣਾ ਅੱਜ ਮੈਂ ਆਪਣੀ ਜ਼ਿੰਦਗੀ 'ਚ ਕੋਈ ਸਿੱਖਿਆ ਹੈ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਬਿਰਧ ਹੋ ਚੁੱਕੇ ਆ ਹਜ਼ੂਰ ਦੇ ਦਰਬਾਰ ਦੀ ਅਜੀ ਵੀ ਹਾਜ਼ਰੀ ਭਰਦੇ ਇੱਕ ਵਾਰੀ ਮੈਨੂੰ ਨਾ ਪ੍ਰੇਮ ਨਾਲ ਕਿਹਾ ਸੀ ਕਿ ਅਸਲ 'ਚ ਗੁਰੂ ਰਾਮਦਾਸ ਸ਼ਬਦ ਹੀ ਬੋਲਿਆ ਕਰੋ ਮੈਂ ਉਸ ਦਿਨ ਤੋਂ ਇਹ ਗੱਲ ਪੱਲੇ ਬੰਨੀ ਹੋਈ ਹੈ ਫਿਰ ਮੇਰੀ ਬੇਨਤੀ ਹੈ ਕੋਈ ਜੇਠਾ ਕਹਿੰਦੇ ਨੇ ਉਹਨਾਂ ਦੀ ਆਪਣੀ ਮੁਬਾਰਕ ਹੈ ਜੀ ਕੋਈ ਵਿਰੋਧ ਨਹੀਂ 7 ਸਾਲ ਦੀ ਉਮਰ ਤੇ ਪਿਤਾ ਜੀ ਚਲਾਣਾ ਕਰ ਗਏ ਸੰਸਕਾਰ ਕਰਕੇ ਆਏ ਨੇ ਨਾਨੀ ਜਿਹੜੀ ਇਹ ਉਹ ਉਸ ਤੋਂ ਬਾਅਦ ਲਾਹੌਰ ਕੋਲ ਟਿਕ ਗਈ ਹੁਣ ਮੈਂ ਇੱਕ ਬੇਨਤੀ ਕਰਾਂਗਾ ਕੇਵਲ ਇਮੋਸ਼ਨਲ ਕਰਨ ਲਈ ਨਹੀਂ ਜਿਸ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਅੱਜ ਲੱਖਾਂ ਸੰਗਤਾਂ ਨਤਮਸਤਕ ਹੋ ਰਹੀਆਂ ਨੇ 5-5, 6-6 ਘੰਟੇ ਮੱਥੇ ਟੇਕਣ ਨੂੰ ਲੱਗ ਰਹੇ ਨੇ ਕਦੀ ਲਾਹੌਰ ਦੀ ਸ਼ੁਰੂਆਤ ਦੇਖੋ ਪਿਤਾ ਦੇ ਚਲਾਣੇ ਤੋਂ ਬਾਅਦ ਉੱਥੇ ਕਿਸੇ ਨੇ ਸਾਥ ਨਹੀਂ ਦਿੱਤਾ ਕੋਈ ਸ਼ਰੀਕਾ ਕੋਈ ਬਰਾਦਰੀ ਕੋਈ ਸਾਖ ਸੰਬੰਧੀ ਕੋਈ ਨਹੀਂ ਟੁੱਕਿਆ ਨਾਨੀ ਦੇ ਮਨ 'ਚ ਹੁਣ ਇਹਦੀ ਪਰਵਰਿਸ਼ ਕਿਵੇਂ ਹੋਵੇਗੀ ਕਿਵੇਂ ਚੱਲੇਗਾ ਉਹਨੇ ਫਿਰ ਇੱਕ ਬਿਉਂਤ ਸੋਚੀ ਕਿਉਂਕਿ ਰਾਵੀ ਉਦੋਂ ਬਿਲਕੁਲ ਨੇੜੇ ਸੀ ਜੀ ਉੱਥੇ ਜੋ ਚੂਨਾ ਮੰਡੀ ਤੋਂ ਦੇਖੋ ਉਦੋਂ ਤਾਂ ਬਹੁਤ ਨੇੜੇ ਵਗਦੀ ਸੀ ਨਾਨੀ ਨੇ ਗੱਲ ਸੋਚੀ ਕਿ ਬੱਚਾ ਹੈ ਦੁਕਾਨ ਕੀ ਇੱਕ ਕੰਮ ਕਰਾਂ ਮੈਂ ਘੁੰਗਣੀਆਂ ਉਬਾਲ ਦਿਆਂ ਤੇ ਆਪਣੇ ਸਿਰ ਤੇ ਟੋਕਰੀ ਚੁੱਕ ਕੇ ਇਹ ਬੱਚਾ ਘੁੰਗਣੀਆਂ ਵੇਚ ਆਵੇ ਇਹਦੇ ਨਾਲ ਇਹਦੀ ਰੋਜ਼ੀ ਦਾ ਪ੍ਰਬੰਧ ਹੋ ਜਾਏਗਾ ਮੈਂ ਕਈ ਵਾਰੀ ਸੋਚਣਾ ਕਿ ਕਦੀ ਅੱਜ ਤੁਸੀਂ ਦੇਖੋ ਲੰਗਰ ਵੱਲ ਝਾਤੀ ਮਾਰ ਕੇ ਜਿਸ ਦਿਨ ਨਾਨੀ ਨੇ ਪਹਿਲੇ ਦਿਨ ਘੁੰਗਣੀਆਂ ਉਬਾਲੀਆਂ ਹੋਣਗੀਆਂ ਮਨ 'ਚ ਕੀ ਸੋਚਦੀ ਹੋਵੇਗੀ ਉਹਨੇ ਬੜਾ ਭਵਿੱਖ ਸੋਚਿਆ ਹੋਵੇਗਾ ਸੱਚੀ ਬੰਦੇ ਦੀ ਸਾਈਕੀ ਇਹ ਕੀ ਬਣੇਗਾ ਬੱਚੇ ਦਾ ਇਹ ਵੇਖੋਣੀ ਵੇਖਦੀ ਹੋਵੇਗੀ ਤੇ ਹੱਸ ਕੇ ਕਹਿੰਦੀ ਹੋਵੇਗੀ ਮਾਂ ਸ਼ਾਇਦ ਤੂੰ ਨਾ ਦੇਖੇ ਜਿਹੜਾ ਬੱਚਾ ਅੱਜ ਘੁੰਗਣੀਆਂ ਵੇਚਣ ਜਾ ਰਿਹਾ ਹੈ ਜਿਹਨੂੰ ਕਿਤੇ ਵੀ ਰੋਟੀ ਨਹੀਂ ਮਿਲੇਗੀ ਇਹਦੇ ਦਰਬਾਰ ਵਿੱਚੋਂ ਰੋਟੀ ਮਿਲਿਆ ਕਰੇਗੀ ਸਤਿਗੁਰੂ ਉਹ ਘੁੰਗਣੀਆਂ ਵੇਚਣ ਚਲੇ ਗਏ ਪ੍ਰਿੰਸੀਪਲ ਹਰਭਜਨ ਸਿੰਘ ਕਹਿੰਦੇ ਹੁੰਦੇ ਸਨ ਆਵਾਜ਼ ਦੇਣੀ ਲੈ ਲਓ ਲੂਣ ਵਾਲੀਆਂ ਘੁੰਗਣੀਆਂ ਉਹਨਾਂ ਬਕਾਇਦਾ ਲਿਖਿਆ ਲੈ ਲਓ ਕਰਾਰੀਆਂ ਘੁੰਗਣੀਆਂ ਕਿਸੇ ਨੇ ਲੈ ਲੈਣਾ ਤਰਸ ਕਰਕੇ ਚਲੋ ਬੱਚਾ ਹੈ ਸਮਾਂ ਆਇਆ ਇਹ ਗੱਲ ਯਾਦ ਰੱਖਿਓ ਜ਼ਿੰਦਗੀ 'ਚ ਮੈਂ ਫਿਰ ਸ਼ਬਦ ਵਰਤਣ ਲੱਗਾ ਦੁੱਖ ਬੜੀ ਮਾੜੀ ਗੱਲ ਹੈ ਪਰ ਦੁੱਖ ਆਉਣ ਤੋਂ ਬਿਨਾਂ ਜ਼ਿੰਦਗੀ 'ਚ ਸਮਾਜ ਦਾ ਪਤਾ ਨਹੀਂ ਲੱਗਦਾ ਫਿਰ ਸੁਣੋ ਦੁੱਖ ਬੜੀ ਮਾੜੀ ਚੀਜ਼ ਹੈ ਕਿਸੇ ਕੋਲ ਨਾ ਆਏ ਪਰ ਦੁੱਖ ਤੋਂ ਬਿਨਾਂ ਦਾਰੂ ਦੀ ਸਮਝ ਨਹੀਂ ਪੈਂਦੀ ਜਿੰਨੀ ਦੇਰ ਤੱਕ ਸੁੱਖ ਹੈ ਲੋਕਾਂ ਦੇ ਕਾਫਲੇ ਨਾਲ ਨੇ ਜਿੱਦਣ ਦੁੱਖ ਹੁੰਦਾ ਉਦਣ ਪਤਾ ਲੱਗਦਾ ਆਪਣਾ ਕਿਹੜਾ ਹੈ ਇੱਕ ਬਾਬਰ ਸਿਮਰਤ ਗ੍ਰੰਥ ਵਿੱਚ ਨਾ 2 ਸਤਰਾਂ ਨੇ ਉਹਦੇ ਵਿੱਚ ਉਹ ਕਰਤਾ ਲਿਖਦੇ ਨੇ ਤਰਮੈ ਫਲਹੇਰ ਬਿਹੰਗਮ ਕਹਿ ਗਨ ਆਵਤ ਹੈ ਛੰਦ ਚੋਚ ਵਿਸਾਰੇ ਨਰ ਆਪਦ ਮੈਂ ਧਰਦਾ ਲੱਗੇ ਉੱਥੇ ਸ਼ਬਦ ਵਰਤਦੇ ਨੇ ਨਰ ਔਰ ਬਿਹੰਗਮ ਦੂਰ ਪਧਾਰੇ 2 ਤੁਕਾਂ ਨੇ ਮੈਂ ਲਈਆਂ ਵਿੱਚੋਂ ਅਰਥ ਇਹ ਨੇ ਕਿ ਜਦੋਂ ਰੁੱਖ ਨੂੰ ਫਲ ਪੈਂਦਾ ਜਿਹੜੇ ਪੰਛੀ ਕਈ ਮੀਲਾਂ ਦੂਰ ਬੈਠੇ ਨੇ ਉਹ ਵੀ ਚਚਲਾਉਂਦੇ ਹੋਏ ਚੀ ਬੋਲਦੇ ਹੋਏ ਉਸ ਰੁੱਖ ਤੇ ਆ ਕੇ ਬਹਿੰਦੇ ਨੇ ਉਹਦੇ ਫਲ ਨੂੰ ਚੁੰਝਾਂ ਮਾਰਦੇ ਨੇ ਕਹਿੰਦੇ ਜਦੋਂ ਬੰਦੇ ਨੂੰ ਸੁੱਖ ਦਾ ਫਲ ਲੱਗਾ ਹੋਵੇ ਨਾ ਜਿਹੜੇ ਦੂਰ ਦੇ ਰਿਸ਼ਤੇਦਾਰ ਨੇ ਕਈ ਪੁਸ਼ਤਾਂ ਤੋਂ ਉਹ ਵੀ ਅੱਗੇ ਆ ਕੇ ਮਿਲਦੇ ਨੇ ਆਪਣਾ ਫਲਾਣਾ ਲੱਗਦਾ ਜੀ ਅੱਗੇ ਫਿਰ ਉਹ ਵਿਦਵਾਨ ਕਹਿੰਦਾ ਲੋਕੋ ਰੁੱਖ ਨੂੰ ਅੱਗ ਲੱਗ ਜਾਏ ਤੇ ਪੰਛੀ ਸਾਥ ਛੱਡ ਜਾਂਦੇ ਆ ਘਰ ਵਿੱਚ ਗਰੀਬੀ ਆਏ ਤੇ ਖੂਨ ਦੇ ਰਿਸ਼ਤੇ ਸਾਥ ਛੱਡ ਜਾਂਦੇ ਆ ਦੁੱਖ ਆਵੇ ਲੋਕ ਸਾਥ ਛੱਡ ਜਾਂਦੇ ਆ ਤਰ ਮੈਂ ਫਰਹੇਰ ਬਿਹੰਗਮ ਕਹਿ ਗਨ ਆਵਤ ਹੈ ਛੰਦ ਚੋਚ ਪਸਾਰ ਹੈ ਨਰ ਆਪਦ ਮੈਂ ਦਰ ਦਾਹ ਲੱਗਾ ਨਰ ਔਰ ਬਿਹੰਗਮ ਦੂਰ ਪਧਾਰ ਹੈ ਪਿਆਰਿਓ ਇੱਥੋਂ ਤੱਕ ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ। ਇੱਥੋਂ ਤੱਕ ਬੇਨਤੀ ਕਰਾਂ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ। ਇਹ ਦੁਨੀਆਂ ਦੀ ਸੱਚਾਈ ਹੈ, ਨਾ ਕੋ ਦੇਵੇ ਧੀਰ, ਕੋਈ ਧੀਰਜ ਦੇਣ ਵਾਸਤੇ ਵੀ ਤਿਆਰ ਨਹੀਂ। ਕੁਝ ਸਮਾਂ ਲਾਹੌਰ ਦੀ ਧਰਤੀ ਤੇ ਬਤੀਤ ਹੋਇਆ। ਸ਼ਰੀਕਾ ਬਰਾਦਰੀ ਸੱਚ ਇਵੇ, ਮੈਂ ਖਿਮਾ ਕਰਿਓ, ਈਰਖਾ ਕਰਦੇ ਸਨ। ਉਂਝ ਬਾਬਾ ਸਹਾਰੀ ਮੱਲ ਜੀ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਨੇ ਸਿੱਖਾਂ ਵਿੱਚ ਕੀਤਾ ਹੈ, ਬਾਅਦ ਵਿੱਚ ਭਾਈ ਗੁਰਦਾਸ ਸਾਹਿਬ ਨੇ ਜੋ ਲਿਖਿਆ। ਉਸ ਕੋਈ ਸਮਾਂ ਬਤੀਤ ਹੋਇਆ, ਅਖੀਰ ਤੇ ਨਾਨੀ ਨੇ ਫੈਸਲਾ ਕਰ ਲਿਆ ਕਿ ਮੈਂ ਕਿੰਨਾ ਸਮਾਂ ਇੱਥੇ ਬੈਠੀ ਰਹਾਂਗੀ, ਕੋਈ ਸਹਾਰਾ ਨਹੀਂ ਬਣਦਾ, ਨਾ ਚਾਚੇ ਨਾ ਤਾਏ ਨਾ ਸੋਢੀਆਂ ਚੋਂ ਕੁਛ ਵੀ ਨਹੀਂ। ਮਨ ਨੇ ਕਿਹਾ, ਕਹਿੰਦੀ ਪੁੱਤ ਰਾਤ ਰਾਮਦਾਸ ਸਤਿਗੁਰੂ ਜੀ ਨੂੰ ਆਪਣੇ ਨਾਲ ਸਵਾਇਆ, ਕਹਿਣ ਲੱਗੇ ਪੁੱਤ ਇੱਕ ਕੰਮ ਕਰੀਏ, ਆਪਾਂ ਲਾਹੌਰ ਛੱਡ ਜਾਈਏ, ਇੱਥੇ ਕੋਈ ਵਸੇਬਾ ਨਹੀਂ, ਕੋਈ ਟਿਕਾਣ, ਇੱਥੇ ਰੋਜ਼ੀ ਰੋਟੀ ਕੋਈ ਨਹੀਂ, ਲੋਕ ਨਹੀਂ ਸਾਥ ਦੇ ਰਹੇ। ਕਹਿਣ ਲੱਗੇ ਮਾਂ ਜੀ ਜਿਵੇਂ ਆਪ ਜੀ ਨੂੰ ਚੰਗਾ ਲੱਗੇ। ਕਹਿੰਦੇ ਅੱਜ ਮਾਤਾ ਨੇ ਘੁੰਗਣੀਆਂ ਨਹੀਂ ਉਬਾਲੀਆਂ, ਅੱਜ ਜਿੰਨੇ ਕੁ ਕੱਪੜੇ ਸਨ ਗੁਰੂ ਰਾਮਦਾਸ ਜੀ ਦੇ, ਉਹ ਕੱਪੜੇ ਉਹਨੇ ਗਠੜੀ ਚ ਬੰਨ ਲਏ, ਥੋੜਾ ਬਹੁਤ ਸਮਾਨ। ਸੱਚ ਇਹ ਵੇਖ ਕੇ ਗੁਰੂ ਰਾਮਦਾਸ ਜੀ ਦੇ ਘਰ ਨੂੰ ਤਾਲਾ ਲਾ ਕੇ ਤੁਰ ਪਈ, ਬਾਬਾ ਹਰਦਾਸ ਜੀ ਦੇ ਘਰ ਨੂੰ ਤਾਲਾ ਲੱਗ ਗਿਆ। ਇੱਥੇ ਸਾਡੇ ਇੱਕ ਵਿਦਵਾਨ ਬੜੇ ਭਾਵਪੂਰਤ ਸ਼ਬਦ ਕਹਿੰਦੇ, ਕਹਿੰਦੇ ਜਦੋਂ ਗਠੜੀ ਸਿਰ ਤੇ ਛੋਟੀ ਜਿਹੀ ਗਠੜੀ ਕੱਪੜਿਆਂ ਦੀ ਚੁੱਕੀ, ਗੁਰੂ ਰਾਮਦਾਸ ਤੁਰੇ ਜਾ ਰਹੇ ਆ, ਕਿਸੇ ਨੇ ਰੋਕ ਕੇ ਕਿਹਾ ਕਿ ਤੁਸੀਂ ਨਾ ਜਾਓ, ਸਾਡੇ ਬਾਬਾ ਹਰਦਾਸ ਜੀ ਦੇ, ਤੁਸੀਂ ਸਾਡੇ ਭਰਾ ਦੇ ਜਾਂ ਭਤੀਜੇ ਦੇ ਜੋ ਵੀ ਰਿਸ਼ਤਾ ਹੈ, ਤੁਸੀਂ ਉਹਦੀ ਨਿਸ਼ਾਨੀ ਹੋ, ਤੁਸੀਂ ਨਾ ਜਾਓ। ਕਿਸੇ ਨੇ ਰੋਕਿਆ, ਗੁਰਮੁਖੋ ਉਹਨੂੰ ਲਾ ਕੇ ਤਾਲਾ। ਨਾਨੀ ਭੀੜੀ ਗਲੀ ਹੈ ਜੀ, ਚੂਨਾ ਮੰਡੀ ਜਦੋਂ ਆਪਾਂ ਜਾਂਦੇ ਹਾਂ ਉੱਥੇ ਬਿਲਕੁਲ ਭੀੜੀ ਗਲੀ ਹੈ, ਤੇ ਮੈਂ ਕਹਿੰਦਾ ਜਦੋਂ ਕਦੀ ਕਿਤੇ ਮੌਕਾ ਬਣੇ ਅੰਮ੍ਰਿਤ ਵੇਲੇ ਉੱਠ ਕੇ ਗਲੀ ਚ ਮਹਿਸੂਸ ਕਰਕੇ ਦੇਖਿਓ ਕਿ ਗੁਰੂ ਰਾਮਦਾਸ ਇੰਜ ਭਾਸਣ ਲੱਗ ਪੈਂਦੇ ਜਿਵੇਂ ਟੋਕਰੀ ਤੋਕੇ ਤੁਰੇ ਜਾ ਰਹੇ ਹੈ। ਤਾਂ ਭਾਵਨਾ ਨਾ ਆਪਣੀ ਜੀ, ਉੱਥੋਂ ਸਮਾਨ ਬੰਨਿਆ, ਕਿਸੇ ਨਹੀਂ ਰੋਕਿਆ, ਦਰਵਾਜ਼ਾ ਬੰਦ ਕਰ ਦਿੱਤਾ, ਤਾਲਾ ਲਾ ਤਾ, ਨਾਨੀ ਜੀ ਲੈ ਕੇ ਆ ਗਏ। ਪਰ ਸਾਡੇ ਇੱਕ ਵਿਦਵਾਨ ਕਹਿੰਦੇ ਨੇ, ਉਹ ਲਾਹੌਰ ਦੇ ਲੋਗੋ, ਉਹ ਸੋਢੀਓ, ਅੱਜ ਤੁਸੀਂ ਕੋਈ ਨਹੀਂ ਆਏ ਵੇਖਣ ਵਾਸਤੇ, ਕੋਈ ਨਹੀਂ ਪੁੱਛਣ ਆਏ, ਕਿਸੇ ਨੇ ਤਰਵਾਸ ਨਹੀਂ ਦਿੱਤਾ, ਸਮਾਂ ਆਏਗਾ ਸੱਚ ਇਹ ਵੀ ਤੁਸੀਂ ਖੁਦ ਸਹਿਕੋਗੇ, ਇੱਕ ਵਾਰੀ ਸਾਡੇ ਘਰ ਆ ਕੇ ਚਰਨ ਪਾ ਜਾ। ਮਹਾਰਾਜ ਜੀ ਪਿੰਡ ਬਾਸਰ ਕੇ ਆ ਗਏ ਜੀ, ਧੰਨ ਗੁਰੂ ਰਾਮਦਾਸ ਮਹਾਰਾਜ। ਕੋਈ ਸਮਾਂ ਵਿਦਵਾਨ ਕਹਿੰਦੇ ਇੱਥੇ ਵੀ ਉਹਨਾਂ ਹਜ਼ੂਰ ਨੇ ਕਿਰਤ ਕੀਤੀ, ਇਹ ਪਿੰਡ ਬਾਸਰ ਕੇ ਧੰਨ ਗੁਰੂ ਅਮਰਦਾਸ ਜੀ ਦਾ ਪਿੰਡ ਹੈ, ਆਪਾਂ ਸਾਰੇ ਜਾਣਦੇ ਹਾਂ। ਉਸ ਵਕਤ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੀ ਸੇਵਾ ਵੀ ਜਾ ਚੁੱਕੇ ਨੇ। ਇਤਿਹਾਸ ਕਹਿੰਦਾ ਇੱਕ ਦਿਨ ਪਿੰਡ ਆਏ ਨੇ, ਇਹ ਪਤਾ ਲੱਗਾ ਹੈ ਗੁਰੂ ਰਾਮਦਾਸ ਜੀ ਬਾਰੇ, ਤੇ ਕੁਦਰਤੀ ਤੌਰ ਤੇ ਪਿੰਡਾਂ ਵਿੱਚ ਲੋਕ ਹਮਦਰਦੀ ਪ੍ਰਗਟ ਕਰਨ ਲਈ ਜਾਂਦੇ ਸਨ। ਸਤਿਗੁਰੂ ਗੁਰੂ ਅਮਰਦਾਸ ਗਏ, ਹਜ਼ੂਰ ਗੁਰੂ ਰਾਮਦਾਸ ਜੀ ਦੀ ਨਾਨੀ ਮਿਲੀ, ਉਹਦੇ ਨਾਲ ਬੈਠ ਕੇ ਗੱਲਬਾਤ ਕੀਤੀ। ਉਹ ਅੰਦਰੋਂ ਜਿਵੇਂ ਬੰਦਾ ਭਰਿਆ ਹੁੰਦਾ, ਫਿਸ ਪਈ ਜੀ ਦੇਖੋ ਲਾਹੌਰੋਂ ਆ ਗਈ ਹਾਂ ਮੈਂ, ਕੰਧੀ ਤੇ ਰੁਕੜਾ ਹਾਂ, ਪਤਾ ਨਹੀਂ ਕਿੰਨਾ ਕੁ ਸਮਾਂ ਹੈ, ਇਹਦਾ ਕੀ ਬਣੇਗਾ। ਗੁਰੂ ਅਮਰਦਾਸ ਜੀ ਨੇ ਨੇਤਰ ਭਰ ਕੇ ਦੇਖਿਆ, ਫਰਮਾਇਆ ਬਹੁਤ ਕੁਛ ਬਣੇਗਾ, ਤੁਸੀਂ ਗੋਇੰਦਵਾਲ ਆ ਜਾਓ। ਉਦੋਂ ਗੋਇੰਦਵਾਲ ਨਗਰ ਵਸ ਰਿਹਾ ਸੀ। ਮੈਂ ਬੇਨਤੀ ਕਰਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਪਿੰਡ ਬਾਸਰਗੇ ਦੀ ਧਰਤੀ ਤੋਂ ਗੋਇੰਦਵਾਲ ਚਲੇ ਗਏ। ਕੱਲ ਜਿਹੜਾ ਮੈਂ ਜ਼ਿਕਰ ਕੀਤਾ ਸੀ ਜੀ, 20 ਸਾਲ ਤੋਂ ਜ਼ਿਆਦਾ, ਕੋਈ 19 ਕਹਿੰਦਾ ਕੋਈ 20 ਤੋਂ ਵੱਧ, ਇਹਨੂੰ ਜ਼ਿਆਦਾ ਸਮਾਂ ਧੰਨ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹੇ। ਕੱਲ ਜਦੋਂ ਆਪਾਂ ਕਥਾ ਕਰ ਰਹੇ ਸਾਂ, ਦੋ ਬਚਨ ਸਤਿਗੁਰੂ ਗੁਰੂ ਅਮਰਦਾਸ ਜੀ ਬਾਰੇ ਲਏ ਸਨ, ਸਮਰੱਥ ਗੁਰੂ ਸਰਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ। ਉੱਥੇ ਸਵਈਏ ਵਿੱਚ ਭੱਟ ਜੀ ਕਹਿ ਰਹੇ ਨੇ ਰਾਮਦਾਸ ਗੁਰੂ ਹਰ ਸੰਤ ਕੀਓ, ਇਹਦਾ ਅਰਥ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਨੂੰ ਅਟਲ ਕਰ ਦਿੱਤਾ। ਸਮਰੱਥ ਗੁਰੂ ਸਿਰਖੱਥ ਧਰਿਓ, ਉੱਥੇ ਬਚਨ ਕਹਿ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਜਿਹੜਾ ਪਾਠ ਕੱਲ ਕੀਤਾ ਸੀ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਭਾਸ ਬਣਾਇਓ, ਗਇਓ ਦੁੱਖ ਦੂਰ ਬਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਇਤਿਹਾਸ ਕਹਿੰਦਾ कि इस धरती ते गोविंदवाल साहब महाराज की रोज दिनचर्या की सी। महाराज डेढ़ पैर रात उठ पेंदे सन। धन गुरु रामदास जी इन्होंने अपना शनान अपना सिमरन उस तो बाद जिथे संगत बैठनी उथों की सफाई करनी तप्पड़ झाड़ के बिछाने संगत विच बैठ के कीर्तन सुनना बाणी सुननी ते फिर संगत दे लंगर भी जाके संगत दे लंगर दा प्रबंध करना जोड़े खत्थी झाड़ने हर वेले सिमरन ही करते रहना। कोई किसी नाल ज्यादा बोलते नहीं सन जी, बिल्कुल चुप पचुप सिमरन अंदर चलना। अज बैठे हुए ने खूह दे उत्ते, आप जी देखो खूह अज भी गोविंदवाल साहब गुरु रामदास जी का जी, उस खूह ते संगत नू जल छका रहे ने। महाराज पानी छकांदे सन जल छकांदे सन संगत नू जी, सामने चबारा है क्योंकि चबारे दे नाल ही खूह है। गुरु रामदास जी का खूह असीं कहने जल छका रहे ने। सतगुरु गुरु अमरदास बैठे आ, उन्हां दे महल माता मनसा देवी जी बैठे आ। उस वक्त माता मनसा देवी जी घर बैठिया गल चलांदे आ जी, सच्चे पातशाह अपनी भानी वरन योग है, इहदा मतलब इहदे लई वर लभीए व्याहन योग है, ते मैं चाहनी हां कि वर इहो जिहा लभो। हजूर विचों ही कहिंदे आ दसो किहो जिहा, ते उत्तों हालांकि विद्वान कहिंदे आ लंघदे पैसन कोलों, पर गोविंदवाल दी स्त्री कहिंदी आ कि उत्थे बारी चो देख के कहिंदे ओ देखो रामदास जी, सतगुरु वल इशारा करके, इहदे वर्गा गुण इहदे वर्गा जीवन इन्हां वर्गा उच्चा आचरण इन्हां वर्गी निम्रता इहो जिहा लभ्यो। गुरु अमरदास देख के कहिंदे इहदे वर्गा सिर्फ इह वे, इहदे वर्गा दुनिया च होर कोई पैदा नहीं होया, सिर्फ एक है इहदे वर्गा। सच्ची मुची डिठे सबे थाम नहीं तुत जिहा, तेरे वर्गा सतगुरु सच्चे पातशाह आप जी वर्गा कोई नहीं। धन गुरु रामदास महाराज जी अल इशारा कर दिता, कह लगे इन्हां वर्गे सिर्फ ए ने। हजूर गुरु अमरदास जी गुरमुखो एडी वड्डी बख्शिश के अपनी बेटी दा नाता कीता सन्मान योग बीबी भानी जी दा। उस तो बाद व्याह हुंदा शादी हुंदी है, सतगुरु बहुत प्यार करदे आ। गुरु रामदास गुरु बन तो बाद सतगुरु पाते असीर होण तो बाद सच्चे पातशाह ये जिक्र भी कर दिया, हर प्रभ मेरे बाबुला, हर देवो दान मैं दाजो, हर कपड़ो हर शोभा देवो, जित सबर है मेरा काजो, हर हर भगती का सुहेला, गुर सतगुर दान दिवाया, खंड बरवंड हर शोभा होई, ये दान न रले रलाया। इत्थे शब्द वरदे ने कि सतगुर मेरा मित्र है, मेरे मीत गुरदेव, इन्ने शब्द प्यारे वरतने। बस जी हुण सन्मान योग बीबी भानी जी ते गुरु रामदास सेवा च जुट गए। बंसावली नामे च लिखिया कि गुरु रामदास ने कदी चितारिया नहीं कि मैं गुरु अमरदास जी का दमाद खां। वो लिखदा कदी चंचलताई च हसदे नहीं देखे, हस वेले खमोश। बीबी भानी जी ने पिता जी दे शनान की सेवा करानी, भावे घटना का जिक्र आंदा है, अजकल उन्हूं विद्वान अपने ढंग नाल कह रहे हैं। गुरु रामदास ते बीबी भानी जी ने बहुत सेवा की। इसे समय के दरमियान हजूर दे ग्रह विखे पहला पहला बेटा बाबा पृथ्वी चंद जी पैदा होए, फिर बाबा महादेव जी होए, सब तो छोटे धन गुरु अर्जुन देव जी का जन्म होया। इथों दियां दो घटनावां मैं जरूर हर साल सांझियां करना। जदों गोविंदवाल साहब बौली का टप लग गया बौली साहब का, ते गुरु रामदास कहिंदे सारा दिन टोकरी ढोंदे सन जी, सारा दिन। मैं आप नूं कल भी बेनती कीती सी इत्थे भी आओ, पिंड दा गुरुद्वारा होवे। गुरमुखो किसे बंदे दे कहन नाल खत्थी सेवा ना छड्डियो, भांडियां दी मिल जाए, झाड़ू दी मिल जाए, तप्पड़ झाड़न दी मिल जाए, पर शर्त सेवा करदियां गल्लां ना करिए, निंदिया ना करिए, सिर्फ गुरु गुरु जपिए। अर्ज है सेवा केवल फिजिकल वर्क नहीं। कई बार आपां शब्द वरतने, कल भी तरन तारण साहब मैं बेनती की, कई बार आ जाता है देखो जी जिहो जिहे भांडे आपां मांज रहे हैं, बाहर भी लोग किरत करदे भी मांज रहे हैं, आपां झाड़ू ला रहे हैं बाहर भी ला रहे ने। दास ने एक दिन बेनती की, कई ऐसियां घराने सन ਜਿਹੜੇ ਪੁਸ਼ਤ ਦਰ ਪੁਸ਼ਤ ਪਾਣੀ ਢੋਂਦੇ ਸਨ, ਪਾਣੀ ਢੋ ਕੇ ਉਹਨਾਂ ਦਾ ਗੁਜ਼ਾਰਾ ਹੁੰਦਾ ਸੀ। ਗੁਰੂ ਅਮਰਦਾਸ ਜੀ ਨੇ 12 ਸਾਲ ਗਾਗਰ ਢੋਈ। ਸੰਸਾਰੀ ਤੌਰ ਤੇ ਕਰਮ ਆਮ ਲੋਕਾਂ ਵਰਗਾ ਲੱਗਦਾ, ਪਰ ਗੁਰਮੁਖੋ ਉਸ 12 ਸਾਲ ਦੀ ਗਾਗਰ ਵਿੱਚੋਂ ਜਿਹੜਾ ਜੀਵਨ ਨਿਕਲਿਆ, 12 ਬਖਸ਼ਾਂ ਪ੍ਰਾਪਤ ਕਰਕੇ ਧੰਨ ਗੁਰੂ ਅਮਰਦਾਸ ਬਣ ਗਏ। ਇਹ ਸੇਵਾ, ਫਿਰ ਬੇਨਤੀ ਸੁਣਿਓ, ਮੈਂ 2 ਲਫ਼ਜ਼ ਕਹਿਣ ਲੱਗਾ। ਫਿਜ਼ੀਕਲ ਵਰਕ ਜ਼ਰੂਰ ਹੈ, ਸਰੀਰਕ ਕਰਮ ਜ਼ਰੂਰ ਹੈ, ਪਰ ਇਸ ਸਰੀਰਕ ਕਰਮ ਦੇ ਵਿੱਚੋਂ ਰੂਹਾਨੀਅਤ ਦਾ ਜੀਵਨ ਨਿਕਲਣਾ ਹੈ। ਉਸ ਜੀਵਨ ਦਾ ਜ਼ਿਕਰ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਨੇ ਕੀਤਾ, ਸੇਵ ਕੀਤੀ ਸੰਤੋਖ ਈ ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦੈ ਪੈਰ ਨ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆਂ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸੀ ਅਗਲਾ ਨਿਤ ਦੇਵੈ ਚੜ੍ਹੇ ਸਵਾਇਆ, ਸੇਵਾ ਕਰਨ ਵਾਲਾ ਇੱਕ ਦਿਨ ਵਡਿਆਈ ਵੱਡਾ ਪਾਇਆ। ਮੇਰੀ ਫਿਰ ਬੇਨਤੀ ਹੈ, ਉੱਥੇ ਮਹਾਰਾਜ ਜੀ ਨੇ ਜੀ ਬੋਲੀ ਸਾਹਿਬ ਚ ਨੇਮ ਬਣਾ ਲਿਆ ਕਿ ਟੋਕਰੀ ਸਿਰ ਤੇ ਭਰ ਕੇ ਮਿੱਟੀ ਦੀ ਲਿਜਾਣੀ, ਦੂਰ ਛੱਟ ਕੇ ਹੋਣੀ, ਜ਼ਿਆਦਾ ਕਿਸੇ ਨਾਲ ਬੋਲਣਾ ਨਹੀਂ, ਸਿਰਫ ਸਿਮਰਨ ਕਰਨਾ। ਇਹ ਗੁਰਮੁਖੋ ਉਹਨਾਂ ਦਿਨਾਂ ਦੇ ਵਿੱਚ ਲਾਹੌਰ ਤੋਂ ਕੋਈ ਸੋਢੀ ਆਏ, ਉਹ ਇਸ ਕਰਕੇ ਨਹੀਂ ਆਏ, ਗੁਰੂ ਅਮਰਦਾਸ ਜੀ ਨੂੰ ਪਿਆਰ ਕਰਦੇ ਆ, ਉਹ ਦੇਖਣ ਵਾਸਤੇ ਆਏ ਆ ਕਿ ਸੁਣਿਆ ਕਿ ਗੁਰੂ ਅਮਰਦਾਸ ਜੀ ਨੇ ਆਪਣੀ ਧੀ ਦਾ ਵਿਆਹ ਹਰਦਾਸ ਦੇ ਬੇਟੇ ਬਾਬਾ ਹਰਦਾਸ, ਮੈਂ ਸ਼ਬਦ ਵਰਤਾਂਗਾ ਬਾਬਾ ਹਰਦਾਸ, ਮੈਂ ਕਹਿ ਰਿਹਾ ਉਹਨਾਂ ਨੇ ਕਿਹਾ ਹੋਣਾ, ਸੋਢੀ ਹਰਦਾਸ ਦੇ ਬੇਟੇ ਰਾਮਦਾਸ ਨਾਲ ਕਰ ਦਿੱਤਾ, ਜਿਨ੍ਹਾਂ ਨੂੰ ਆਪਾਂ ਸਤਿਗੁਰੂ ਰਾਮਦਾਸ ਜੀ ਕਹਿੰਦੇ। ਕਹਿੰਦੇ ਚਲੋ ਨਾਲੇ ਰਾਤ ਰੰਗ, ਨਾਲੇ ਵੇਖਾਂਗੇ ਵੀ ਕੀ ਹੋ ਜਾ, ਅੱਜ ਕੱਲ੍ਹ ਉਹਦਾ ਬਸਰ ਹੋ ਰਿਹਾ, ਸ਼ਰੀਕ ਤਾਂ ਚਾਹੁੰਦਾ ਮਰੇ ਕੋਈ ਤੇ ਵਿਹੜਾ ਮੋਕਲਾ ਹੋਵੇ। ਉਹਨਾਂ ਵੀ ਤਾਂ ਸੋਚਿਆ ਹੋਣਾ ਚਲਾ ਗਿਆ, ਹੁਣ ਕਿਹੜਾ ਵਾਪਸ ਇਹਨੇ ਆਉਣਾ, ਪਰ ਇੰਨਾ ਪਤਾ ਨਹੀਂ ਸੋਢੀਓ, ਤੁਹਾਡੇ ਘਰਾਂ ਦੇ ਨਾਮੋ ਨਿਸ਼ਾਨ ਨਹੀਂ ਰਹੇ, ਪਰ ਗੁਰੂ ਰਾਮਦਾਸ ਦਾ ਘਰ ਅੱਜ ਵੀ ਕਾਇਮ ਹੈ। ਉਹ ਆਏ ਜੀ ਸਾਹਮਣੇ, ਉਹ ਤੁਰੇ ਆਉਂਦੇ ਨੇ, ਗੁਰੂ ਰਾਮਦਾਸ ਸਿਰ ਤੇ ਟੋਕਰੀ ਚੁੱਕੀ, ਸਾਰਾ ਜਿਹੜਾ ਦਾੜਾ ਸੀ ਸਤਿਗੁਰਾਂ ਦਾ ਮਿੱਟੀ ਦੇ ਨਾਲ ਭਰਿਆ ਹੋਇਆ, ਸ਼ਬਦ ਮੈਂ ਵਰਤਾਂ ਪਰ ਇਹ ਤਾਂ ਬਖਸ਼ਿਸ਼ ਹੁੰਦੀ ਹੈ ਜੀ, ਮਿੱਟੀ ਨਾਲ ਭਰਿਆ ਹੋਇਆ, ਟੋਕਰੀ ਸੱਟੀ ਤੇ ਮਹਾਰਾਜ ਜੀ ਪਛਾਣ ਗਏ। ਆਖਰ 7 ਸਾਲ ਦੀ ਉਮਰ ਚ ਇੱਥੋਂ ਆਏ ਸਨ, ਕੁਝ ਵੱਧ ਪਹਿਚਾਣ ਤਾਂ ਸੀ, ਪਹਿਚਾਣ ਗਏ। ਅੱਗੋਂ ਆਪਣੇ ਵੱਲੋਂ ਅਦਬ ਸਤਿਕਾਰ ਕੀਤਾ, ਉਹਨਾਂ ਨੇ ਸਨਮਾਨ ਕੀ ਕਰਨਾ ਸੀ ਜੀ, ਫਿੱਕਾ ਬੋਲਣਾ ਸ਼ੁਰੂ ਕਰ ਦਿੱਤਾ। ਇੱਕ ਬੰਦੇ ਨੇ ਤਾਂ ਬਹੁਤ ਕੁਰਖਤ ਸ਼ਬਦ ਵਰਤੇ, ਗੁਰੂ ਅਮਰਦਾਸ ਜੀ ਕੋਲ ਲਏ, ਮਹਾਰਾਜ ਨੇ ਹੱਥ 'ਚ ਟੋਕਰੀ ਚੁੱਕੀ ਫੜੀ ਹੋਈ ਖਾਲੀ, ਬੋਲੇ ਕੁਛ ਨਹੀਂ। ਉਹ ਸੋਢੀਆਂ ਦਾ ਇੱਕ ਬਜ਼ੁਰਗ ਅੱਗੇ ਵੱਧ ਕੇ ਕਹਿੰਦਾ, ਜੀ ਇਹ ਤੁਸੀਂ ਚੰਗਾ ਨਹੀਂ ਕੀਤਾ। ਗੁਰੂ ਅਮਰਦਾਸ ਬਚਨ ਕਰਦੇ ਆ, ਕੀ ਚੰਗਾ ਨਹੀਂ ਕੀਤਾ ਜੀ? ਕਹਿਣ ਲੱਗੇ, ਆਪਣੇ ਘਰ ਦਾ ਦਮਾਦ ਬਣਾਇਆ, ਜਵਾਈ ਬਣਾਇਆ, ਤੇ ਇਹਦੇ ਸਿਰ ਤੇ ਟੋਕਰੀਆਂ ਚੁਕਾ ਕੇ ਮਜ਼ਦੂਰੀ ਕਰਾਉਂਦੇ ਪਏ ਹੋ। ਅਗਲੇ ਜਿਹੜੇ ਸ਼ਬਦ ਵਰਤੇ ਮੈਂ ਕਹਿੰਦਾ, ਮੈਨੂੰ ਕਥਾ ਵਾਚਕ ਹੋਣ ਦੇ ਨਾਤੇ ਕਹਿਣੇ ਪੈਣੇ ਨੇ, ਜ਼ਬਾਨ ਕੰਬਦੀ ਹੈ। ਉਹਨੇ ਇੰਨਾ ਕੁਰਖਤ ਬੋਲਿਆ, ਕਹਿੰਦਾ ਜਦੋਂ ਇਹਦੇ ਮਾਂ ਬਾਪ ਗਏ ਸਨ, ਇਹ ਵੀ ਨਾਲ ਤੁਰ ਜਾਂਦਾ, ਕਿਉਂ ਰਹਿ ਗਿਆ ਸਾਡੇ ਸੋਢੀਆਂ ਦੀ ਕੁੱਲ ਨੂੰ ਦਾਗ ਲਾਉਣ ਲਈ? ਬੜੇ ਅਪ ਸ਼ਬਦ ਸਨ ਜੀ, ਇਹ ਸਾਡੀ ਕੁੱਲ ਨੂੰ ਇਹਨੇ ਨੀਵਾਂ ਦਿਖਾ ਦਿੱਤਾ। ਬਾਪ ਦੇ ਮਰਿਆਂ ਘਰ ਛੱਡ ਕੇ ਆ ਗਿਆ ਤੁਹਾਡੇ ਕੋਲ, ਤੁਸੀਂ ਬਜ਼ੁਰਗ ਹੋ, ਤੁਸੀਂ ਨਾ ਸੋਚੋ। ਕਹਿੰਦੇ ਉਸੇ ਵਕਤ ਧੰਨ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਜੀ ਦੇ ਚਰਨੀ ਦੇ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਡਿੱਗ ਪਏ। ਕਹਿੰਦੇ ਸੱਚੇ ਪਾਤਸ਼ਾਹ, ਇਹਨਾਂ ਨੂੰ ਨਹੀਂ ਪਤਾ ਤੁਸੀਂ ਕੌਣ ਹੋ, ਤੁਸੀਂ ਸਮਝ ਨਹੀਂ ਦਿੱਤੀ। ਨਾਲ ਹੀ ਨੇਤਰ ਭਿੱਜ ਕੇ ਕਹਿਣ ਲੱਗੇ, ਸਤਿਗੁਰੂ ਅੱਜ ਮੇਰੀ ਖਾਤਰ ਤੁਹਾਨੂੰ ਵੀ ਕਬੂਲ ਸਹਿਣੇ ਪੈ ਰਹੇ ਨੇ, ਮੈਂ ਆਇਆ ਤਾਂ ਕਬੂਲ ਸਹਿਣੇ ਪੈ ਰਹੇ ਨੇ, ਤੁਸੀਂ ਤਾਂ ਆਪ ਜੀ ਸ਼ਹਿਨਸ਼ਾਹ ਹੋ। ਕਹਿੰਦੇ ਗੁਰੂ ਅਮਰਦਾਸ ਫਿਰ ਬੋਲੇ, ਜਦੋਂ ਸਾਰੇ ਚੁੱਪ ਕਰ ਗਏ, ਗੁਰੂ ਅਮਰਦਾਸ ਮਹਾਰਾਜ ਫਿਰ ਮੁੱਖ ਤੋਂ ਬੋਲੇ, ਕਹਿਣ ਲੱਗੇ ਭਾਈ ਤੁਸੀਂ ਬੋਲ ਲਿਆ? ਕਹਿਣ ਲੱਗੇ ਬੋਲਣਾ ਕੀ ਸੀ, ਜੋ ਕਹਿਣਾ ਸੀ ਅਸੀਂ ਕਹਿ ਦਿੱਤਾ, ਸਾਡੀ ਗੇਠੀ। ਹਜ਼ੂਰ ਕਹਿੰਦੇ ਕਿੰਨੇ ਦੇਖਿਆ ਟੋਕਰੀ ਚੁੱਕੀ? ਉਹ ਸਾਰੇ ਕਹਿੰਦੇ ਆ ਦੇਖੋ ਅਸੀਂ ਦੇਖੇ, ਆਹ ਟੋਕਰੀ ਪਈ ਇਹਦੇ ਸਿਰ ਦੇ ਉੱਤੇ, ਇਹਨਾਂ ਦੇ ਸਾਰੀ ਮਿੱਟੀ ਪਈ, ਟੋਕਰੀ ਚੁਕਾਈ ਤੁਸੀਂ? ਹਜ਼ੂਰ ਕਹਿੰਦੇ ਤੁਹਾਨੂੰ ਟੋਕਰੀ ਦਿੱਤੀ? ਕਹਿਣ ਲੱਗੇ ਹਾਂ ਹਾਂ ਟੋਕਰੀ, ਸਾਰੇ ਬੋਲ ਪਏ ਟੋਕਰੀ ਟੋਕਰੀ। ਗੁਰੂ ਅਮਰਦਾਸ ਬੋਲ ਕੇ ਕਹਿੰਦੇ ਟੋਕਰੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਰੂਹਾਨੀਅਤ ਦਾ ਛਤਰ ਹੈ, ਇਹ ਟੋਕਰੀ ਨਹੀਂ, ਤੁਸੀਂ ਟੋਕਰੀ ਟੋਕਰੀ ਪੁਕਾਰਦੇ ਹੋ, ਟੋਕਰੀ ਨਹੀਂ ਇਹ ਛਤਰ ਹੈ, अगली गल जे तुहाडी कुल च रामदास जी ना पैदा खुंदे तुहाडी कुल दा किसे ना नहीं सी लैणा अज इहदे करके तुहाडी कुल दी जय जयकार होनी है इसे करके असी सवेरे सुन रहे सां सोडी सृज सकल तारन को अब गुर रामदास को मिली बढ़ाई रामदास सोडी तिलक दिया गुर शब्द सच निशान जियो बैठा सोडी पातशाह महाराज कहिंदे ने बचन कर रहे जे ए ना हुंदा किन्ने कहना सी सोडी पातशाह जी बैठा सोडी पातशाह रामदास सतगुरु कहावे पूर्ण ताल खटाया अमृतसर विच जोत जगावे हजूर सच्चे पातशाह गुरु रामदास उस दिन बहुत बैराग वि सन कि अज सतगुरां नूं ये शब्द क्यों बोले गए शाम नूं महाराज गुरु अमरदास जी कोल चले गए चरणा च बैठ गए हजूर सच्चे पातशाह जी ने बहुत प्यार किया समा लंघी गया महाराज निरंतर सेवा करी गए अखीरला वक्त तीसरे जामे का आया मैं शरीरक तौर पर कहना रूहानी तौर पर गुरु का अखीर कितने आंदा महाराज जी ने गुरु अमरदास जी ने अपने पुत्र अपने सिख अपने भरा अपने रिश्तेदार जिन्नी संगत सी सारी इकट्ठी कर ली गुरु रामदास अज भी सवेरे उठे कोई पहला सोची कोई प्लैन नहीं सी महाराज जी ने उठ के इशनान किया अज भी तप्पड़ झाड़े अज भी सेवा की महाराज सच्चे पातशाह जी अज गुरु अमरदास उन्होंने सच्ची मुची इस घटना च भी परिवार की शमूलियत कराई कोल आ गए कहन लगे गुरु रामदास जी नूं ते अपने दूसरे दमाद रामा जी नूं भाई रामा जी कह लवां कि मेरे नाल चलो बौली साहब दे सामने दो थड़े बनाने ने चल पे निशान ला दिता गुरु अमरदास महाराज जी कहिंदे आ गुरु रामदास जी नूं ऐस निशान मुताबक थड़ा बनाना है भाई रामा जी ने कहा सारा दिन थड़े बने तवारी कहिंदी शाम नूं गुरु अमरदास जी आए सतगुरु जी चार चवेरे देख के सोटी मार के कहिंदे आ दोनों ता ता दिओ मेरी मर्जी दे नहीं बने गुरु रामदास सत बचन कह के ढा दिता भाई रामा जी ने मिटा दिता दूजे दिन आए फिर निशान दिता थड़े शाम नूं बने फिर आए ढवा दिते तीसरे दिन फिर आए हजूर गुरु अमरदास हजूर ने फरमाया तीन अज तीजा दिन है ऐस ढंग नाल बनायो सारा दिन थड़े बनते रहे गुरमुखो शाम नूं सच्चे पातशाह जी आए वेख के भाई रामा जी दे थड़े नूं कहिंदे आ ढा दिओ तीजा दिन मेरी मर्जी का क्यों नहीं थड़ा बनिया हजूर इस तरह वचन कर दिया क्यों नहीं साडी मर्जी का बनिया हां ढा दिओ कहिंदे ने भाई रामा जी ने ढाणा तां की सी कहिंदे मैं नहीं ढाणा जी क्यों जी कहन लगे पहले दिन भी ठीक सी वैसे तां दूजे दिन बिल्कुल ठीक सी अज भी बिल्कुल ठीक है आप जी रोज कहिंदे हो भी ढा दिओ मैं नहीं बना सकता क्योंकि आप बिरध हो गए हो वडेरी उम्र दे हो जो सवेरे निशान ला के जांदे हो शाम नूं आप जी भुल जांदे हो मेरा कसूर की है बस आ ही एक नुकता है सिखी दा अज भी यह कुछ है जी महाराज नूं कह रहे ने भाई रामा जी तुसी भुल जांदे हो महाराज गुरु रामदास जी वाल आए गुरु अमरदास कहन लगे ढा दिओ सत बचन जी चौथे दिन केवल गुरु रामदास आए चार पांच छे सत सतवें दिन तक थड़ा बनांदियां बनांदियां बैराग च इन्ने क चले गए नाले थड़ा बनान नाले बिरहा विच रोई जान एक कोई दुनियावी खेड़ नहीं सी गुरमुखो यह बड़ी वड्डी कृपा वरत रही सी थड़िया च यह थड़े नहीं सन बन रहे यह गुरु रामदास की कुल दे विच सत रूहानी तक तैयार हुंदे पए सन दिन सत सन महाराज जी ने सतवें दिन थड़ा बनाया गुरु अमरदास जी आए आके देख के कह लगे ढा दिओ मेरी मर्जी दा नहीं बनिया गुरु रामदास सुनिया इतिहास कहिंदा हाथ जोड़ लै महाराज कहिंदे बोलो कुछ मेरी मर्जी दा क्यों नहीं बन रहा हाथ जोड़े सन बिरहा विच आए जिमें चीनी बाण कोई रोंदा है बुल्ला नल बुल जोड़ के हाथ खोले चरण पकड़ के किन्ने सच्चे पातशाह तुहाडी मर्जी दा बनना नहीं ਸ਼ਬਦ ਭਾਈ ਰਾਮੇ ਨੇ ਵੀ ਵਰਤਿਆ, ਭਾਈ ਰਾਮਾ ਜੀ ਨੇ ਵੀ, ਗੁਰੂ ਰਾਮਦਾਸ ਜੀ ਨੇ ਵਰਤਿਆ। ਆਪ ਜੀ ਦੀ ਮਰਜ਼ੀ ਦਾ ਨਹੀਂ ਬਣਨਾ, ਕਿਉਂ ਨਹੀਂ ਬਣਨਾ ਜੀ? ਸਤਿਗੁਰੂ ਜੀ ਮੇਰੀ ਮੱਤ ਥੋੜੀ ਹੈ, ਆਪ ਗੁਣਾਂ ਦੇ ਸਾਗਰ ਹੋ, ਮੈਂ ਜੋ ਤੁਸੀਂ ਸਵੇਰੇ ਦੱਸ ਦਿਓ ਮੈਂ ਭੁੱਲ ਜਾਣਾ, ਮੈਂ ਅੱਜ ਸਿਰਫ ਖਿਮਾ ਮੰਗਣ ਲੱਗਾ। ਇੱਕ ਦਿਨ ਕੋਈ ਗਲਤੀ ਕਰੇ, ਦੋ ਦਿਨ ਕਰੇ, ਤਿੰਨ ਦਿਨ ਕਰੇ, ਮੈਨੂੰ 7 ਦਿਨ ਹੋ ਗਏ ਨੇ, ਥੜਾ ਤੁਹਾਡੀ ਮਰਜ਼ੀ ਦਾ ਨਹੀਂ ਬਣਦਾ ਪਿਆ। ਕਿਉਂ? ਆਪ ਸਮਰੱਥ ਹੋ, ਮੇਰੀ ਮੱਤ ਕੋਈ ਨਹੀਂ ਤੁਹਾਨੂੰ ਸਮਝ ਸਕਾਂ। ਬਸ ਇੰਨਾ ਹੀ ਫਰਕ ਹੈ ਜੀ। ਜਦੋਂ ਸਿੱਖ ਪੜ੍ਹ ਲੈ ਖਿਮਾ ਕਰ ਦਿਓ, ਅੱਜ ਵੀ ਜਦੋਂ ਇਹ ਕਹਿਣ ਲੱਗ ਪੈਂਦਾ ਗੁਰੂ ਨੂੰ ਪਤਾ ਨਹੀਂ, ਕਹਿੰਦੇ ਆ ਨਾ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਯੇ ਨਹੀਂ ਉਹ ਨਹੀਂ, ਜਿੱਦਣ ਇਹ ਕਹਿਣ ਲੱਗ ਪਏ ਗੁਰੂ ਨੂੰ ਪਤਾ ਨਹੀਂ, ਮੇਰੇ ਕੋਲ ਗਿਆਨ ਬੜਾ ਚੇਤੇ ਰੱਖਿਓ, ਉਦਣ ਥੜਾ ਸਿਰੇ ਨਹੀਂ ਚੜ੍ਹਦਾ। ਜਿੱਦਣ ਇਹ ਕਹਿਣ ਲੱਗ ਪਵੇ ਸਤਿਗੁਰੂ ਜਿੰਨਾ ਮਰਜ਼ੀ ਮੈਂ ਪੜ੍ਹ ਜਾਂ, ਡਾਕਟਰ ਬਣ ਜਾਂ, ਵਕੀਲ ਬਣ ਜਾਂ, ਵਿਦਵਾਨ ਬਣ ਜਾਂ, ਵਿਗਿਆਨੀ ਬਣ ਜਾਂ, ਸਮਰੱਥ ਸਤਿਗੁਰੂ ਮੇਰੇ ਕੋਲ ਇੰਨੀ ਮੱਤ ਨਹੀਂ ਮੈਂ ਤੈਨੂੰ ਸਮਝ ਸਕਾਂ, ਉਦਣ ਥੜਾ ਸਿਰੇ ਚੜ੍ਹਦਾ ਹੈ। ਉੱਥੇ ਜਿਹੜੇ ਸ਼ਬਦ ਗੁਰੂ ਰਾਮਦਾਸ ਜੀ ਨੇ ਵਰਤੇ ਉਹ ਸ਼ਬਦ ਸਨ ਖਾਓ ਅਜਾਨ ਨਿਤ ਭੁੱਲਣ ਖਾਰੋ। ਮੈਂ ਰੋਜ਼ ਭੁੱਲ ਜਾਂਦਾ, ਹਉ ਅਜਾਨ ਨਿਤ ਭੁੱਲਣ ਖਾਰੋ, ਤੁਮ ਕਿਰਪਾਲ ਨਿਜ ਬਰ ਬਿਰਦ ਸਮਾਰੋ, ਬਾਰ ਬਾਰ ਬਖਸ਼ਤ ਹੋ ਮੋਹੀ, ਅਪਰਾਧੀ ਅਰ ਮੂਰਖ ਕੋਹੀ। ਮੈਨੂੰ ਆਪ ਰੋਜ਼ ਬਖਸ਼ ਰਹੇ ਹੋ। ਗੁਰਮੁਖੋ 7 ਥੜੇ ਕਾਹਦੇ? 7 ਤਖਤ ਸਨ, ਰੂਹਾਨੀ ਤਖਤ ਸਨ। ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾ ਜੀ ਉਸੇ ਤਰ੍ਹਾਂ ਖੱਤ ਲਿਬੜੇ ਸਨ ਗੁਰੂ ਰਾਮਦਾਸ ਜੀ ਦੇ, ਕੁਝ ਨਹੀਂ ਦੇਖਿਆ, ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਸਵੇਰੇ ਬੌਲੀ ਸਾਹਿਬ ਚ ਇਸ਼ਨਾਨ ਕਰਾ ਕੇ ਰਾਮਦਾਸ ਜੀ ਨੂੰ ਭਰੀ ਸੰਗਤ ਵਿੱਚ ਲੈ ਕੇ ਆਓ, ਥੜਾ ਨਹੀਂ ਸਵੇਰੇ ਬਣਾਉਣਾ। ਕਹਿ ਦਿੱਤੇ ਬਣ ਗਏ, ਬਸ ਪੂਰੇ ਹੋ ਗਏ। ਗੁਰਮੁਖੋ ਟੱਠੇ ਨਹੀਂ ਉਹ ਬਣੇ ਨੇ, ਮੈਂ ਫਿਰ ਅਰਜ਼ ਕਰਾਂਗਾ, ਟੱਠੇ ਨਹੀਂ ਉਹ ਬਣੇ ਨੇ। ਡਾਕਟਰ ਤਾਰਨ ਸਿੰਘ ਕਹਿੰਦੇ ਸਨ 7 ਥੜੇ ਨਹੀਂ 7 ਤਖਤ ਨੇ, ਤੇ ਤਖਤ ਉਹ ਨਹੀਂ ਜਿਹੜੇ ਦੁਨੀਆਂ ਦਾ ਐਸ਼ੋ ਆਰਾਮ ਵਾਲੇ, ਤਖਤ ਉਹ ਨੇ ਜਿਹੜੀਆਂ ਸ਼ਹਾਦਤਾਂ ਦੇ ਕੇ ਇਸ ਮਾਨਵਤਾ ਨੂੰ ਬਚਾਉਣ ਵਾਲੇ ਆ। ਮਹਾਰਾਜ ਜੀ ਨੇ ਕਿਹਾ ਵੀ ਸਵੇਰੇ ਇਸ਼ਨਾਨ ਕਰਾ ਕੇ ਲੈ ਆਓ। ਅੰਮ੍ਰਿਤ ਵੇਲਾ ਹੋਇਆ ਜੀ, ਸੰਗਤ ਇਕੱਠੀ ਹੋਈ। ਅੱਜ ਤੁਸੀਂ ਦੇਖਿਓ, ਮੈਂ ਫਿਰ ਹਰ ਸਾਲ ਕਹਿਣਾ, ਉਹ ਗੁਰਮੁਖੋ ਤੁਸੀਂ ਇੱਥੇ ਆਏ ਹੋ ਨਾ, ਇਸ ਦੇ ਦਰ ਤੇ ਪੂਰਨ ਯਕੀਨ ਕਰੋ, ਭਰੋਸਾ ਕਰੋ, ਏਦੂ ਵੱਡਾ ਬਾਬਾ ਜੀ ਕੋਈ ਨਹੀਂ ਜੇ, ਖਿਮਾ ਕਰਿਓ, ਏਦੂ ਵੱਡੇ ਸੰਤ ਜੀ ਕੋਈ ਨਹੀਂ ਜੇ, ਏਦੂ ਵੱਡਾ ਕੋਈ ਭਾਈ ਸਾਹਿਬ ਨਹੀਂ ਜੇ, ਏਦੂ ਵੱਡੀ ਕੋਈ ਤਾਕਤ ਨਹੀਂ ਜਿੰਨੀਆਂ ਰਹਿਮਤਾਂ ਗੁਰੂ ਰਾਮਦਾਸ ਦੇ ਘਰ ਚ ਵਰਤਦੀਆਂ ਨੇ। ਹਜ਼ੂਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਜੀ, ਅੱਜ ਬੌਲੀ ਸਾਹਿਬ ਚ ਬਾਬਾ ਬੁੱਢਾ ਸਾਹਿਬ ਜੀ ਨਾਲ ਗਏ, ਇਸ਼ਨਾਨ ਕਰਾਇਆ, ਬਸਤਰ ਪਹਿਨਾਏ, ਸੰਗਤ ਸਾਰੀ ਇਕੱਠੀ ਹੋ ਗਈ। ਮੈਂ ਅਰਜ਼ ਕਰਾਂ, ਮਹਾਰਾਜ ਜੀ ਨੇ ਆਪਣੇ ਬੇਟੇ, ਪੁੱਤਰ, ਪੋਤੇ, ਪੜਪੋਤੇ, ਦੋਤੇ, ਸਾਰੇ ਰਿਸ਼ਤੇਦਾਰ ਇਕੱਠੇ, ਉਦੋਂ ਬਾਅਦ ਸੰਗਤ। ਮਹਾਰਾਜ ਧੰਨ ਗੁਰੂ ਅਮਰਦਾਸ ਫਿਰ ਬੋਲੇ ਮੁੱਖ ਤੋਂ, ਕਹਿਣ ਲੱਗੇ ਸਾਧ ਸੰਗਤ ਜੀ, ਅਸੀਂ ਆਪਣਾ ਚੋਲਾ ਬਦਲਣ ਲੱਗੇ ਹਾਂ। ਉਂਜ ਵੈਸੇ ਪੁਰਾਣਾ ਇਤਿਹਾਸ ਕਹਿੰਦਾ, ਅਧਿਉਨਿਕ ਨਹੀਂ ਮੰਨਦੇ, ਪੁਰਾਣਾ ਇਤਿਹਾਸ ਕਹਿੰਦਾ 7 ਸਾਲ ਆਰਬਲਾ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਨੂੰ ਦੇ ਕੇ ਗਏ ਆ। ਮੈਂ ਫਿਰ ਸ਼ਬਦ ਵਰਤਾਂਗਾ, ਇਹ ਆਮ ਨਹੀਂ ਅੱਜ ਕੱਲ੍ਹ ਕਿਹਾ ਜਾਂਦਾ, ਕਿਉਂਕਿ ਭੈ ਜਿਹਾ ਖਾਂਦਾ ਨਾ, ਸਵਾਲ ਕਰ ਦੇਣਗੇ। ਡਾਕਟਰ ਗੰਡਾ ਸਿੰਘ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਲਿਖੀ, ਆਪਣਾ ਸ਼ਾਮ ਸਿੰਘ ਅਟਾਰੀ ਦੀ ਹਿਸਟਰੀ ਲਿਖੀ ਹੈ, ਜੇ ਕਿਸੇ ਕੋਲ ਕਿਤਾਬ ਪਈ ਹੋਏ ਤੇ ਪੜ੍ਹ ਕੇ ਦੇਖਿਓ, ਸ਼ਾਮ ਸਿੰਘ ਅਟਾਰੀ ਦੇ ਬਾਪ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਉਮਰ ਦਿੱਤੀ ਸੀ, ਉਹਦਾ ਪਹਿਲਾ ਚੈਪਟਰ ਹੀ ਹੋਵੇ। ਤੇ ਡਾਕਟਰ ਗੰਡਾ ਸਿੰਘ ਆਪਾਂ ਇੱਕ ਅਥਾਰਟੀ ਮੰਨਿਆ ਹਿਸਟਰੀ ਵਿੱਚ ਉਹਨਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਕੋਲ ਬੁਲਾਇਆ ਤੇ ਸ਼ਬਦ ਬੋਲੇ ਕਿ ਸਾਧ ਸੰਗਤ ਜੀ, ਗੁਰਸਿੱਖੋ, ਅਸੀਂ ਆਪਣਾ ਅੱਜ ਚੋਲਾ ਬਦਲਣ ਲੱਗੇ ਹਾਂ। ਸਾਰੇ ਦੇਖ ਰਹੇ ਸਨ, ਪੁੱਤਰ ਵੀ ਕੋਲ ਨੇ, ਆਬਾ ਬਾਬਾ ਮੋਹਨ ਜੀ ਵਿਟਰ ਗਏ ਜੀ, ਮੋਰੀ ਜੀ ਕੋਲ ਨੇ, ਰਾਮਾ ਜੀ ਕੋਲ ਨੇ, ਸਭ ਦਾ ਧਿਆਨ ਕਿ ਸ਼ਾਇਦ ਸਾਡੇ ਵੱਲ ਇਸ਼ਾਰਾ, ਸਾਡੇ ਵੱਲ ਇਸ਼ਾਰਾ। ਗੁਰੂ ਰਾਮਦਾਸ ਸੀਸ ਝੁਕਾ ਕੇ ਬੈਠੇ ਸਨ, ਬਿਲਕੁਲ ਉੱਪਰ ਨਹੀਂ ਦੇਖ ਰਹੇ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਅੱਜ ਤੋਂ ਬਾਅਦ, ਸਾਡੇ ਤੋਂ ਬਾਅਦ ਗੁਰੂ ਰਾਮਦਾਸ ਗੁਰੂ ਹੋਣ ਗਿਆ ਜਸੀ ਇਹਨਾਂ ਨੂੰ ਮੱਥਾ ਟੇਕਣ ਲੱਗੇ। ਉੱਥੇ ਇਤਿਹਾਸ ਦੇ ਬੋਲ ਨੇ ਗੁਰਮੁਖੋ ਇਹ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ ਸਤਿਗੁਰੂ ਪ੍ਰਤੱਖ ਹੁੰਦਾ। ਬਾਬਾ ਸੁੰਦਰ ਜੀ, ਸਤਿਗੁਰੂ ਪ੍ਰਤੱਖ ਹੁੰਦਾ ਦਰ ਤੇ ਗੁਰੂ ਅਮਰਦਾਸ ਆਪ ਪ੍ਰਤੱਖ ਨੇ। ਬਹਿਰਾਜ ਆਪ ਟਿਕਾਇਆ ਆਪਣਾ ਜਿਹੜਾ ਰਾਜ, ਆਪਣਾ ਤਖਤ, ਆਪਣੀ ਪਾਤਸ਼ਾਹੀ ਗੁਰੂ ਰਾਮਦਾਸ ਨੂੰ ਦੇ ਦਿੱਤੀ ਤਖਤ ਤੇ ਉਹਨਾਂ ਨੂੰ ਟਿਕਾ ਦਿੱਤਾ। ਇਹ ਸ਼ਬਦ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪੜਪੋਤਾ ਜੀ ਕਹਿ ਰਹੇ ਨੇ। ਸਤਿਗੁਰੂ ਪ੍ਰਤੱਖ ਹੁੰਦੇ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੱਗੇ ਬਚਨ ਹੈ ਕਿ ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮੰਨ ਲਈ ਰਜਾਏ ਜੀਓ। ਬਾਬਾ ਬੁੱਢਾ ਸਾਹਿਬ ਰਜਾ ਮੰਨੀ, ਸਿੱਖਾਂ ਨੇ ਮੰਨੀ, ਗੁਰੂ ਅਮਰਦਾਸ ਜੀ ਨੇ ਮੱਥਾ ਟੇਕ ਦਿੱਤਾ, ਬਾਬਾ ਬੁੱਢਾ ਸਾਹਿਬ ਜੀ ਨੇ ਮੱਥਾ ਟੇਕ ਦਿੱਤਾ, ਬਾਬਾ ਮੋਹਨ ਜੀ ਨਹੀਂ ਮੰਨੇ ਇਤਿਹਾਸ ਕਹਿੰਦਾ, ਬਾਬਾ ਮੋਹਰੀ ਜੀ ਅੱਗੇ ਹੋਏ ਉਹਨਾਂ ਨੇ ਪਿਤਾ ਜੀ ਦਾ ਹੁਕਮ ਮੰਨਦਿਆਂ ਸਨਮੁਖ ਹੋ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਮੱਥਾ ਟੇਕ ਦਿੱਤਾ। ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮੰਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਵਾ ਰਾਮਦਾਸ ਹੈ ਪੈਰੀ ਪਾਏ ਜੀਓ, ਸਭ ਪਵੇ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਨ ਨਿਵਾਇਆ ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਜਦੋਂ ਹਜ਼ੂਰ ਗੱਦੀ ਤੇ ਬਿਰਾਜਮਾਨ ਹੋਏ ਗੁਰਿਆਈ ਆਈ, ਮੈਂ ਕਹਿੰਦਾ ਭੱਟ ਸਾਹਿਬ ਭਾਵੇਂ ਬਾਅਦ ਚ ਬੋਲਦਿਆ ਪਰ ਆਵਾਜ਼ ਆ ਰਹੀ ਸੀ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਤ ਕਥਾ ਹੈ ਇੱਕ ਜੀ ਕਿਛ ਕਹੀ ਨਾ ਜਾਈ, ਸੋਡੀ ਸ੍ਰਿਸ਼ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਆਵਾਜ਼ ਆ ਰਹੀ ਸੀ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨੀ ਧਾਰੀ, ਅਗੰਮ ਗਿਆਨ ਰਸ ਰਸਿਓ ਕੀਓ, ਗੁਰ ਅਮਰਦਾਸ ਕਰਤਾਰ ਕੀਓ, ਵਸ ਵਾਹੋ ਵਾਹੋ ਕਰ ਧਿਆਓ, ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਆਵਾਜ਼ ਆ ਰਹੀ ਸੀ, ਰਬਾਬੀ ਗਾ ਰਹੇ ਸਨ, ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਅੱਜ ਕੀ ਹੋਇਆ, ਪੂਰੀ ਹੋਈ ਕਰਾਮਾਤ, ਅੱਜ ਕਰਾਮਾਤ ਵਾਪਰ ਗਈ। ਮੈਂ ਅਕਸਰ ਹਰ ਸਾਲ ਕਹਿਣਾ ਗੁਰਮੁਖੋ ਪਿਛੋਕੜ ਕਦੀ ਨਹੀਂ ਭੁੱਲਣਾ ਚਾਹੀਦਾ। ਯਾਦ ਰੱਖੋ ਜਿਹੜੇ ਬੰਦੇ ਬੰਦਿਆਂ ਦੇ ਕੀਤੇ ਨੂੰ ਭੁੱਲ ਜਾਂਦੇ ਆ ਉਹ ਰੱਬ ਦੇ ਕੀਤੇ ਨੂੰ ਕਿੱਥੇ ਚੇਤੇ ਰੱਖਣਗੇ ਜੀ। ਕਦੀ ਆਪਣਾ ਪਿਛੋਕੜ ਨਾ ਭੁੱਲੀਏ। ਪਿਛੋਕੜ ਦਾ ਮਤਲਬ ਜੋ ਵਾਪਰਿਆ। ਇੱਧਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਮੱਥਾ ਟੇਕ ਦਿੱਤਾ, ਬਾਬਾ ਬੁੱਢਾ ਸਾਹਿਬ ਜੀ ਨੇ, ਸੰਗਤ ਨੇ ਮੱਥਾ ਟੇਕ ਦਿੱਤਾ। ਦੂਸਰੇ ਪਾਸੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ, ਸੱਚੀ ਮੁੱਚੀ ਭਾਟਾ ਨੇ ਖੀਰਲਾ ਸਵਈਏ ਹੀ ਕਹਿ, ਅੱਗ ਅੰਤਕ ਬਦੈ ਨਾ ਸਲ ਕਵ, ਗੁਰੂ ਰਾਮਦਾਸ ਤੇਰੀ ਸਰਨ। ਇਹ ਬੜੀ ਵਾਰੀ ਤੁਕ ਤੁਸੀਂ ਰਾਗੀ ਸਿੰਘਾਂ ਤੋਂ ਸੁਣ ਰਹੇ ਹੋ, ਅੱਗ ਅੰਤਕ ਬਦੈ ਨਾ ਸਲ ਕਵ। ਭੱਟ ਸਲ ਜੀ ਕਹਿ ਰਹੇ ਨੇ ਨਾ ਜਮਦੂਤ ਤੇ ਨਾ ਪਾਪ, ਜਿਹੜਾ ਤਨ ਗੁਰੂ ਰਾਮਦਾਸ ਕਹਿ ਜਾ ਉਹ ਨਾ ਜਮਦੂਤ ਦੀ ਪਰਵਾਹ ਕਰਦਾ ਤੇ ਨਾ ਪਾਪਾਂ ਦੀ ਪਰਵਾਹ ਕਰਦਾ। ਗੁਰੂ ਰਾਮਦਾਸ ਦੀ ਅਖੀਰਲਾ ਬਚਨ ਹੈ ਜੀ ਸਵਈਏ ਦਾ, ਅੱਗ ਅੰਤਕ ਬਦੈ ਨਾ ਸਲ ਕਰ, ਗੁਰੂ ਰਾਮਦਾਸ ਤੇਰੀ ਸਰਨ। ਹਰੂ ਗੁਰੂ ਰਾਮਦਾਸ ਫਿਰ ਬੋਲੇ, ਫਰਮਾਨ ਲੱਗੇ, ਜੋਤ ਅੰਦਰ ਪ੍ਰਕਾਸ਼ ਹੋ ਗਿਆ, ਪਰ ਨੇਤਰ ਭਿੱਜੇ ਹੋਏ ਸਨ। ਗੁਰਮੁਖੋ ਉਹ ਨੇਤਰ ਭਿੱਜਿਆਂ ਚੋਂ ਆਵਾਜ਼ ਆਈ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਹੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਮੈਂ ਕਿਹੜੇ ਗੁਣ ਬਿਆਨ ਕਰਾਂ। ਕਿਉਂ ਜੀ, ਸੁਣੋ ਇਹ ਸਾਰੀਆਂ ਤੁਕਾਂ ਨੂੰ, ਮਹਾਰਾਜ ਗੁਰੂ ਰਾਮਦਾਸ ਜੀ ਦੇ ਬਚਨ ਨੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲਾ ਤਾਂ ਬਿਸਮ ਹੋ ਜਾਏ। ਕਿੱਡੀ ਉੱਚੀ ਅਵਸਥਾ, ਹੇ ਧੰਨ ਗੁਰੂ ਅਮਰਦਾਸ ਪਿਤਾ ਜੀ, ਜਦੋਂ ਮੈਂ ਇੱਕ ਵਾਰੀ ਤੁਹਾਡਾ ਨਾਂ ਲੈਣਾ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮੈਨੂੰ ਚਰਨਾੜ ਛਿੜ ਜਾਂਦੀ। ਕਿੱਡਾ ਅੰਦਰ ਰਸ ਨਾਲ ਪੂਰਤ ਹੈ ਜੀ, ਇਹ ਕੇਵਲ ਆਮ ਕਵਿਤਾ ਨਹੀਂ। ਜਬ ਗੁਰ ਬੋਲੇ ਤਾਂ ਬਿਸਮ ਹੋ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰੱਖ, ਸਾਨੂੰ ਕਿਹਨੇ ਰੱਖਣਾ ਸੀ ਮਹਾਰਾਜ। ਗੁਰਮੁਖੋ ਮੈਂ ਕਹਿੰਦਾ ਕਿ ਜਦੋਂ ਮਹਾਰਾਜ ਜੀ ਨੇ ਗੁਰਿਆਈ ਬਖਸ਼ਿਸ਼ ਕੀਤੀ ਹੋਵੇਗੀ, ਇਹ ਆਪਣੇ ਖਿਆਲ ਨੇ ਨਾ, ਆਖਰ ਕੀ ਮਾਂ ਦੀ ਚਿਖਾ ਭਾਵੇਂ ਬਚਪਨ ਸੀ ਧੁੰਦਲੀ ਜੀ ਨਹੀਂ ਦਿਸੀ ਹੋਵੇਗੀ, ਕੀ ਪਿਤਾ ਜੀ ਦਾ ਚਲਾਣਾ ਨਹੀਂ ਦਿਸਿਆ ਹੋਵੇਗਾ, कि लाहौर की चूना मंडी की गलिया च टोकरी चुक के घुंगनी वेचते घुंगनिया वेचते नहीं पता लगा होना बासर के सची मुची वह दिन चेते आ गए जिस दे सीस दे उत्ते घुंगनिया की टोकरी सी अज सच्चे पातशाह जी दे सीस उच्चे निरंजनी छत्र चुल रहा सी तुमरे गुण क्या कहां मेरे सतगुरा जब गुरु बोले तब विस्म हो जाए हम जैसे अपराधी अवर कोई राख है जैसे हम सतगुरु राख लिए छाए तू गुर पिता ये धन गुरु अमरदास असा तो मां का मूह भी ना देखा मेरी मां भी तुसी हो पिता जी चले गए मेरे पिता बापू जी भी तुसी हो कले मेरे मां बाप नहीं मेरे रिश्तेदार भी तुसी हो तू गुर पिता तू है गुर माता तू गुर बंदप मेरा सखा सिखाए मेरे तो बचपन विच मित्र भी केड़े ने सचे वे मेरे बचपन का यार भी गुरु अमरदास है मेरे मित्र मेरे रिश्तेदार मेरे मां मेरे बाप यह है समर्पण तू गुर पिता तू है गुर माता तू गुरबत मेरा सखा सिखाए जो खमरी बिद होती मेरे सतगुरा जेड़ी साड़ी खालत सी जो खमरी बिद होती मेरे सतगुरा साबिद तुम हर जानो आपे खम रुलते फिरते कोई बात ना पूछता गुरमुखो ये शब्द गुरु रामदास जी देने जिन्हों किते भी खैर नहीं पई बस परकर्मा च खलो के ही कह दिया करो खम रुलते फिरते कोई बात ना पूछता सची मुची जी इथे गुरु रामदास पूछ दे हम रुलते फिरते कोई बात ना पूछता गुर सतगुर संग कीरे गुर सतगुर संग कीरे हम थापे धन धन गुरु नानक जन केरा जित मिले चूके सब सोग संतापे गुरमुखो हजूर गुरता गद्दी ते विराजमान होए मैं सिर्फ 5-7 मिनट तुहाडे होर लैने क्योंकि अज महाराज का पुरब है ना जी अगली गल सतगुरु जी गुरियाई ते विराजमान होके इथे आ गए अज जिथे आप बैठे हैं मैं उस दिन कहा जी जिथे अरसर तीर्थ है सच एवे इस जगह ते पहला गुरु नानक साहब जी दे मुबारक चरण पए सन इतिहास कहिंदा पहली देग इथे बनी इथे सुल्तानविंड पिंड दा किरसान भाई तारा आया सी उन्हें महाराज जी नूं प्रसाद पानी छकाया क्या महाराज सदा लई इथे रुक जाओ ते कहिंदे ने गुरु नानक साहब जी फरमाया सदा लई रुक जांगे इथे भोग ते मोख दा प्रवाह चलिया करेगा सतगुरु गुरु रामदास गुरियाई ते विराजमान होए इस सरोवर नूं हजूर ने मुकम्मल किया पक्या गुरु अर्जुन देव जी ने किया हरिमंदर साहब की तरतीब गुरु रामदास महाराज दे के गए गुरमुखो उस दिन मैं कहा सी गुरु रामदास जी का मत्था चौड़ा सी जी इतिहासकार कहिंदे ने बाहां लंबेरियां सन ते नेत्र कदी भी सुके नहीं सन नेत्र हमेशा भिजे रहिंदे सन दाड़ा बड़ा लम्मा सी सरोवर की सेवा हो रही है बाबा बुढ़ा जी टोकरियां सट रहे ने हजूर अपने हत्थी लगे ने ते बड़ी महिमा होगी माझे की धुनी सी बड़ी महिमा हुई बाल्ट पता लगा बाबा श्री चंद जी बड़ा बड़ा तीर्थ बन रहे बाबा श्री चंद जी आप चल के दर्शन करना आए इतिहास कहिंदा है इसे थां ते मिले जदों मिलदे आ गुरु रामदास जी ने अदब किया ते उन्होंने सवाल किया यह सब ने कोट किया इतिहासकारा ने यह सवाल किया जी महाराज ये इना लंबेरा दाड़ा तुहाडा इना लम्मा दाड़ा सरूप किन्ना सोहना कहने उस वक्त धन गुरु रामदास महाराज झुक गए फिर मेरी बेनती सुनो इस झुकने यह ना समझियो गुरु की बेअदबी होगी मेरी बेनती है क्योंकि लोग लफ्जां दे पता नहीं की कुछ बना देंगे जेडे कहिंदे ने भी विज्ञानक इतिहास लिखिया प्रोफेसर साहिब सिंह जी नूं पढ़ लो उन्हां भी यह लिखिया होया बबाणियां कहानियां पढ़ियो उहदे विच जिक्र कीता झुक गए कहन लगे आप जी जैसे महापुरखां दे चरण चाड़न लई कहिंदे बाबा श्री चंद जी दे नेत्र सेजल हो गया ज्ञानी ज्ञान सिंह कहिंदे बोल के कहन लगे रहण दिओ साडा घर भी इसे तरह लुटिया गया सी क्योंकि असी ओह ना झुक सके जो गुरु अंगद देव झुक गए इतिहास कहिंदा उस वक्त बाबा श्री चंद जी सरोवर कोल खलोते सन पटाई हो रही सी चलो परकर्मा तो जो की सी सिर्फ कच्चा पटिया जा रहा उत्थे फिर उन्हें शब्द कह देख निम्रता गुरु की श्री चंद भय प्रसन्न शब्द कह अंगद लीनी सेव कर तुमरे प्रेम अनन तुमरी महिमा अदक है कहिया काहे बनाए तुमरे सर में जो मज्जे पापी पीगत पाहें। इस सरोवर च पापिया नू सच जे ये कला ये नहीं, इत्थे वाहिगुरु जी की कला वरदी। मैं संखेप बेनती करा, गुरु साहब गुरियाई ते विराजमान हुए, उन्होंने 19 राग गुरु नानक साहब दे लए, 11 राग अपने कोलों 30 रागां च बाणी उचारण की। गुरु ग्रंथ साहब दियां 22 वारां विचों सब तो ज्यादा वारां गुरु रामदास जी दियां 8 वारां ने। गुरमुखो ना साडी मर्यादा बनी, जिहड़ा गुर सतगुरु का जो सिख अखाए सो भलके उठर नाम त्यावै। गुरु रामदास जी ने बनिया कीता लोड़ी या कम सो हर पै आखी है, जिहड़ा व्याह तो पहला पढ़ने आनंद कर तो उन्हां बनाया। हर पहलड़ी लाम प्रवृत्ति कर्म दृढ़ाया बलराम जीओ, यह उन्हां बख्शिश की। मसंद सिस्टम उन्हां शुरू किया। गुरमुखो जिहड़ा दसवंद लैके तुसी दरबार साहिब आउंदे हो, इस दसवंद की शुरुआत गुरु रामदास जी ने की सी। सतगुरु गुरु रामदास जी की कृपा है आप जे इत्थे आए हां। शाम का दीवान श्री अकाल तख्त साहब ते हर साल हुंदा जी, उपर आप विचार करांगे, क्योंकि समा मैं बहुत ज्यादा लै गया। बस अज सारे थोड़ा जिहा ला ली 2 मिनट। गुरु रामदास महाराज उन्हां बारे अज सारा दिन आवाज आउणी, तन तन रामदास गुर, तन तन रामदास गुर। गुरमुखो कुछ भी नहीं आउंदा ना, अज लंघ दे धन गुरु रामदास, धन गुरु रामदास जपी जाओ, इहदे नाल जमां दी फाई कट जांदी है, इहदे नाल घर दी गरीबी कट्टी जांदी है। इस नाल धन गुरु रामदास बोलन दी देर है, अंदर नाम दा रस बन जांदा है। धन गुरु रामदास बोलन दी देर है, अज्ञानता मिट जांदी। जे सतगुर सिमरंत नैन के तिमर मिटै खिन, जे सतगुर सिमरंत हृदय हर नाम दिनो दिन, जे सतगुर सिमरंत जी की तपत मिटावै, जे सतगुर सिमरंत रिद सिद्ध नवनिध पावै, सोई रामदास गुर बल पण। अज सारा दिन की करो जी, मिल संगत धन धन करो, जे सतगुर लग पर पाई है सो सतगुर सिमरो नरो। जिस सतगुरु दे दर ते आए हो, हरिमंदर साहब आप आए हां, इहदे वर्गा दर कोई नहीं। प्रधान साहब आए बैठे आ, सारे गुरमुख प्यारे, ओ वेखो आ दुनियावी बंदिया ने हजार बंदा कट्ठा करना होवे ते फर्स्ट एड आ गई, फलानी एम्बूलेंस आ गई, इत्थे 8-8 घंटे संगत खलोती इंतजार कर दिए, भावे एक खेनी मिल जाए पर गुरु रामदास की सरदल ते मत्था चुक जाए। भाई वीर सिंह उन्हां ने एक शब्द कहा सी, उन्हां दी इक कविता है, मणि गवाचिया ज्यों मणि गवाचिया सप ज्यों दुख पावदा, पुत गवाचिया मां जग नहीं भावदा, हर रस दी जद तोट पवे फकीर नूं, परलो मचे चुफेर त्यों घबरावदा। कहिंदे जिन्हां अंदर नितनेम टुट चुके ने, सिखी दा दूर जा चुके ने, आओ ए गुरु रामदास दी परिक्रमा च मत्थे टेको, इत्थे टुटियां गंढियां जांदियां ने। अगमी खेड वरदी है, आप सब दा धन्नवाद। 2 दिन होर सेवा करनी, मैं तां कथा लमका दित्ती भी संगत ए तक मत्था टेक रही सी, गैलरियां च बैठी। 2 मिनट आओ जी, आज सारे नाम जपो, सारे कोई रसना विरवी न रहे। गुरु रामदास अगे करो बेनती जी, सत नाम वाहे गुरु, सत नाम वाहे गुरु, सारे उच्ची आवाज च। सत नाम वाहे गुरु, सत नाम वाहे गुरु, सत नाम वाहे गुरु, सत नाम वाहे गुरु, राखो शरणाई गुरु रामदास, राखो शरणाई गुर रामदास, राखो शरणाई गुर रामदास, ਅਰਦਾਸ ਰਾਖੋ ਸ਼ਰਨਾਈ ਗੁਰ ਰਾਮਦਾਸ ਰਾਖੋ ਸ਼ਰਨਾਈ ਗੁਰ ਰਾਮਦਾਸ ਰਾਖੋ ਸ਼ਰਨਾਈ ਗੁਰ ਰਾਮਦਾਸ ਰਾਖੋ ਸ਼ਰਨਾਈ ਰਾਮਦਾਸ ਰਾਖੋ ਸ਼ਰਨਾਈ ਗੁਰ ਰਾਮਦਾਸ ਰਾਖੋ ਸ਼ਰਨਾਈ ਗੁਰ ਰਾਮਦਾਸ ਰਾਖੋ ਸ਼ਰਨਾਈ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸਿਫਤ ਸਲਾਹ ਕਰਦਿਆਂ ਮਨ ਕਰਕੇ ਜ਼ਬਾਨ ਕਰਕੇ ਫੁਰਨਿਆਂ ਕਰਕੇ ਬਹੁਤ ਭੁੱਲਾਂ ਹੋਈਆਂ ਸਾਧ ਸੰਗਤ ਜੀ ਆਪ ਜੀ ਨੇ ਬਖਸ਼ ਦੇਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਅਸੀਸ ਪਿਆਰ ਬਖਸ਼ ਦਿਓ ਆਓ ਅੱਜ ਦੇ ਪਵਿੱਤਰ ਹੁਕਮ ਦੇ ਅੰਤਲੇ ਬਚਨ ਸਰਵਣ ਕਰੋ ਜੀ
ਜੇ ਸੋ ਕੂੜੀਆ ਕੂੜ ਕਬਾੜ ਭਾਵੈ ਸਭ ਆਖੋ ਸੰਸਾਰ ਤੁਧ ਭਾਵੈ ਅੱਧੀ ਪਰਵਾਣਾ ਨਾਨਕ ਜਾਣੈ ਜਾਣ ਸੁਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ